ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਿਲੰਗ ਬਾਣੀ ਭਗਤਾ ਕੀ ਕਬੀਰ ਜੀ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਵੇ ਸੇਹਰ ਮੇਲਾ ਦਸਤਗੀਰੀ ਨਾਵੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹਿ ਤਹਾ ਮੌਜੂਦ ਅੱਲਾਹ ਪਾਕੰ ਪਾਕ ਹੈ ਸਤ ਕਰੋ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰ ਜਾਨੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰ ਜਾਨੈ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਹਲਤ ਪਲਤ ਦੇ ਰਾਖੇ ਤਖਤ ਚਵਰ ਸ਼ਤਰ ਮਾਲਕ ਗੁਰੂ ਰਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਡੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਜੀ ਨੇ ਸਮੁੱਚੀ ਕਾਇਨਾਤ ਦੇ ਲਈ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਸਰਬ ਸਾਂਝਾ ਉਪਦੇਸ਼, ਦੁਨੀਆਂ ਦੇ ਝਗੜਿਆਂ ਨੂੰ ਨਰੋਣ ਵਾਸਤੇ ਸਤਿਗੁਰੂ ਜੀ ਨੇ ਪਵਿੱਤਰ ਫਰਮਾਨ ਬਖਸ਼ਿਆ, ਇਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਆਪ ਸੰਗਤ ਉੱਥੇ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਉੱਥੇ ਚੈਨਲ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਬੈਠ ਕਰਕੇ ਘਰਾਂ ਵਿੱਚ ਸਰਵਣ ਕਰ ਰਹੇ ਹੋ, ਵਡਭਾਗੇ ਹੋ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਸਤਿਗੁਰੂ ਜੀ ਨੇ ਪਾਵਨ ਅੰਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 727 ਅੰਗ ਤੋਂ ਬਖਸ਼ੇ ਹੋਏ, ਇਹ ਕਲੰਗ ਰਾਗ ਦੀ ਭਗਤ ਬਾਣੀ ਦੀ ਆਰੰਭਤਾ ਹੈ। ਆਰੰਭਤਾ ਦੇ ਵਿਚ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਆਪਾਂ ਨੂੰ ਪਵਿੱਤਰ ਫਰਮਾਨ ਵਿਚਾਰਨਾ ਹੈ, ਉੱਥੇ ਅੱਜ ਜਗਤ ਗੁਰੂ ਅੱਠਮ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਧਾਰਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਪਵਿੱਤਰ ਬਾਣੀ ਦਾ ਵਚਨ ਜੋ ਸਿੱਖ ਦੀ ਮਿੱਤ ਦੀ ਅਰਦਾਸ ਦੀ ਪਹਿਲੀ ਪੌੜੀ ਵਿਚ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਅਸ਼ਟਮ ਬਲਵੀਰਾ ਬਾਲਾ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ, ਜੋਤੀ ਜੋਤ ਦਿਹਾੜਾ ਅਤੇ ਤੇਗ ਬਹਾਦਰ ਸਿਮਰਿਆ ਘਰ ਨਾਮ ਦੇ ਆਵੇ ਧਾਏ ਸਭ ਥਾਈ ਹੁਣ ਸਹਾਏ, ਲੋਕ ਪ੍ਰਲੋਕ ਸਹਾਈ ਹੋਣ ਵਾਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਹਿੰਦ ਧਰਮ ਦੇ ਰੱਖਿਅਕ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਲਕ ਬਿੰਦੂ ਦੇ ਰਾਖੇ ਸਤਿਗੁਰੂ ਜੀ ਦਾ ਗੁਰਤਵ ਅੱਧੀ ਦਿਵਸ ਹੈ। ਸਤਿਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਿੰਘ ਸਾਹਿਬ ਜੀ ਮਹਾਰਾਜ ਅਸ਼ਟਮ ਪਾਤਸ਼ਾਹ ਕੀਰਤਪੁਰ ਦੀ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ ਨੇ। ਸਤਿਗੁਰੂ ਜੀ ਦੇ ਭਰਾਤਾ ਬਾਬਾ ਰਾਮ ਰਾਏ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੁਝ ਈਰਖਾ ਕਰਦੇ ਆ, ਗੁਰਤਵ ਅੱਧੀ ਚਾਹੁੰਦੇ ਸਨ, ਈਰਖਾ ਦਾ ਸੋ ਕਰਕੇ ਉਨ੍ਹਾਂ ਦਿੱਲੀ ਦਰਬਾਰ ਵਿਚ ਔਰੰਗਜ਼ੇਬ ਦੀ ਕਚਹਿਰੀ ਵਿਚ ਸਤਿਗੁਰੂ ਜੀ ਦੇ ਉਲਟ ਕੇਸ ਪਾਇਆ। ਕੇਸ ਵਿਚ ਕਿਹਾ ਕਿ ਇਹ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ ਕਿਉਂਕਿ ਮੈਂ ਵੱਡਾ ਹਾਂ, ਫਿਰ ਮੇਰੇ ਕੋਲ ਕਰਾਮਾਤਾ ਨੇ ਔਰੰਗਜ਼ੇਬ ਜੀ ਨੂੰ ਰਾਮ ਰਾਏ ਜੀ ਨੇ ਕਰਾਮਾਤਾ ਵੀ ਵਿਖਾਈਆਂ ਸਨ, ਜਿਸ ਕਰਕੇ ਕੁਝ ਔਰੰਗਜ਼ੇਬ ਪ੍ਰਭਾਵਿਤ ਵੀ ਸੀ। ਸਿੱਖ ਇਤਿਹਾਸ ਦੇ ਵਿਚ ਤਵਾਰੀ ਗੁਰੂ ਖਾਲਸਾ ਵਿਚ 72 ਕਰਾਮਾਤਾ ਨਾਲ ਕੱਲੀ ਕੱਲੀ ਕਰਾਮਾਤ ਕਿਹੜੀ ਕਿਹੜੀ ਵਿਖਾਈ ਦਾ ਜ਼ਿਕਰ ਆਉਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਿਲਾਫ਼ ਅਰਜ਼ੀ ਕੀਤੀ ਕਿ ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆਪਣੀ ਕਚਹਿਰੀ ਵਿਚ ਬਾਦਸ਼ਾਹ ਬੁਲਾ ਕਰਕੇ ਫੈਸਲਾ ਕਰੋ, ਗੁਰਤਾ ਗੱਦੀ ਮੈਨੂੰ ਦਿਵਾਓ। ਔਰੰਗਜ਼ੇਬ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੁਲਾਵਣ ਦੇ ਲਈ ਆਪਣਾ ਜਿਹੜਾ ਖਾਸ ਅਹਰਕਾਰ ਖਾਸ ਮੰਤਰੀ ਵੀ ਕਹਿ ਸਕਦੇ ਹਾਂ ਰਾਜਾ ਰਾਮ ਸਿੰਘ, ਇਹ ਰਾਜਾ ਰਾਮ ਸਿੰਘ ਜੀ ਨੂੰ ਔਰੰਗਜ਼ੇਬ ਪਿਆਰ ਨਾਲ ਰਾਜਾ ਜੀ ਜਾਂ ਬਾਬਾ ਜੀ ਕਹਿ ਕੇ ਕਚਹਿਰੀ ਚ ਬੁਲਾਇਆ ਕਰਦਾ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਹੈ ਕਿ ਰਾਜਾ ਰਾਮ ਸਿੰਘ ਨਾਲ ਵਿਚਾਰ ਕੀਤੀ ਕਿ ਤੁਸੀਂ ਸਤਿਗੁਰੂ ਜੀ ਨੂੰ ਬੁਲਾਓ, ਦਿੱਲੀ ਦੇ ਵਿਚ ਬੁਲਾਓ ਤੇ ਕਹੋ ਕਿ ਔਰੰਗਜ਼ੇਬ ਬਾਦਸ਼ਾਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਰਾਜਾ ਰਾਮ ਸਿੰਘ ਨੇ ਆਪਣਾ ਖਾਸ ਭਰੋਸੇਯੋਗ ਆਦਮੀ ਅਹਲਕਾਰ ਪਰਸ ਰਾਮ ਭੇਜਿਆ, ਉਹ ਬਾਦਸ਼ਾਹ ਦੀ ਅਤੇ ਰਾਜਾ ਰਾਮ ਸਿੰਘ ਦੀ ਦੋਵਾਂ ਦੀ ਚਿੱਠੀ ਲੈ ਕੇ ਆਇਆ ਹੈ। ਰਾਜਾ ਰਾਮ ਸਿੰਘ ਨੇ ਪਰਸ਼ੁਰਾਮ ਨੂੰ ਕਿਹਾ ਵੀ ਤੂੰ ਪਹਿਲੋਂ ਚਿੱਠੀ ਮੇਰੇ ਵਾਲੀ ਦੇਣੀ ਹੈ ਤੇ ਮੇਰੇ ਵੱਲੋਂ ਬੇਨਤੀ ਕਰਨੀ ਹੈ ਪ੍ਰੇਮ ਨਾਲ। ਜਦੋਂ ਕੀਰਤਪੁਰ ਆਇਆ ਉਹਨੇ ਸਤਿਗੁਰਾਂ ਦੇ ਦਰਬਾਰ ਦੀ ਸੋਭਾ ਦੇਖੀ, ਹੈਰਾਨ ਹੋ ਗਿਆ। ਬਾਦਸ਼ਾਹ ਦੇ ਦਰਬਾਰ ਦੀ ਸੋਭਾ ਉਸਨੂੰ ਫਿੱਕੀ ਜਾਪੀ। ਜਾਪਿਆ ਕਿ ਦਿੱਲੀ ਦਾ ਦਰਬਾਰ ਸਤਿਗੁਰੂ ਦੇ ਦਰਬਾਰ ਦੇ ਸਮਕਸ਼ ਕੁਝ ਵੀ ਨਹੀਂ ਹੈ, ਇੱਥੇ ਲੋਕ ਪ੍ਰਲੋਕ ਦੀਆਂ ਬਾਤਾਂ ਮਿਲਦੀਆਂ, ਉੱਥੇ ਦੁਨੀਆਂ ਦੇ ਝਗੜੇ ਕੁਝ ਨਿਬੜਦੇ ਆ, ਕੁਝ ਵਧਦੇ ਆ, ਇੱਥੇ ਜੰਮਣ ਮਰਨ ਕੱਟਿਆ ਜਾਂਦਾ, ਸਿੱਖਾਂ ਨੂੰ ਇੱਛਾ ਪੂਰਕ ਵਰਦਾਨ ਪ੍ਰਾਪਤ ਹੁੰਦੇ ਆ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਾਨੋ ਆਪ ਗੁਰੂ ਨਾਨਕ ਗੁਰਤਾ ਗੱਦੀ ਤੇ ਬੈਠੇ ਆ। ਅੱਠਵੇਂ ਨਾਨਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਦੇ ਦੀਦਾਰ ਕਰਕੇ ਨਿਹਾਲ ਹੋਇਆ। ਪਰਸ਼ੁਰਾਮ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਨੇ ਬੇਨਤੀ ਘੱਲੀ ਹੈ, ਰਾਜਾ ਰਾਮ ਸਿੰਘ ਵੱਲੋਂ ਅਰਜੋਈ ਹੈ, ਮਹਾਰਾਜ ਦਿੱਲੀ ਦੀਆਂ ਸੰਗਤਾਂ ਤੁਹਾਡੇ ਦਰਸ਼ਨ ਚਾਹੁੰਦੀਆਂ। ਬੜੀ ਨੀਤੀ ਨਾਲ ਬੇਨਤੀ ਕੀਤੀ, ਤੁਸੀਂ ਮਹਾਰਾਜ ਦਿੱਲੀ ਚੱਲੋ, ਸੰਗਤਾਂ ਨੂੰ ਦਿੱਲੀ ਦੀਆਂ ਨੂੰ ਨਿਹਾਲ ਕਰੋ, ਉੱਥੇ ਬਾਦਸ਼ਾਹ ਵੀ ਆਪ ਜੀ ਦੇ ਦਰਸ਼ਨ ਪਾ ਦੇਵੇਗਾ। ਮੈਂ ਸੰਖੇਪ ਚ ਬੜੀ ਬੇਨਤੀ ਕਰਾਂ ਕਿਉਂਕਿ ਸਮਾਂ ਸੀਮਿਤ ਹੈ। ਸਤਿਗੁਰੂ ਮਹਾਰਾਜ ਜੀ ਨੇ ਉਸ ਦਿਨ ਗੁਰਸਿੱਖਾਂ ਨਾਲ ਵਿਚਾਰਾਂ ਕੀਤੀਆਂ, ਭਾਈ ਦਰਗਾਹ ਮੱਲ ਜੀ, ਭਾਈ ਗੁਰਦਿੱਤਾ ਜੀ, ਇਸ ਤਰ੍ਹਾਂ ਕੁਝ ਹੋਰ ਜਿਹੜੇ ਮੁਖੀਏ ਸਿੱਖ ਸਨ, ਇਹਨਾਂ ਸਾਰਿਆਂ ਨਾਲ ਵਿਚਾਰਾਂ ਕੀਤੀਆਂ। ਸਾਰਿਆਂ ਨੇ ਬੇਨਤੀ ਕੀਤੀ, ਮਹਾਰਾਜ ਦਿੱਲੀ ਜਾਣਾ ਕੋਈ ਗੁਨਾਹ ਨਹੀਂ ਹੈ, ਆਪਾਂ ਦਿੱਲੀ ਚਲੇ ਚੱਲਦੇ ਹਾਂ। ਹਾਂ, ਔਰੰਗਜ਼ੇਬ ਨੂੰ ਦਰਸ਼ਨ ਦੇਣਾ ਜਾਂ ਨਾ ਦੇਣਾ ਉਹ ਆਪ ਜੀ ਦੀ ਮਰਜ਼ੀ ਤੇ ਨਿਰਭਰ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਸਾਨੂੰ ਹੁਕਮ ਹੈ, ਮਹਾਂ ਮਲੇਸ਼ ਕੋ ਦਰਸ਼ਨ ਦੇ ਹੈ, ਮਹਾਂ ਮਲੇਸ਼ ਕੋ ਦਰਸ਼ਨ ਦੇ ਹੈ। ਨਾ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਦੇਣਾ ਹੈ ਤੇ ਨਾ ਉਹਦਾ ਦਰਸ਼ਨ ਕਰਨਾ, ਭਾਵ ਉਹਨੂੰ ਮਿਲਣਾ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ ਅਸੀਂ ਬੇਨਤੀ ਪ੍ਰਵਾਨ ਕਰਕੇ ਦਿੱਲੀ ਚੱਲਾਂਗੇ। ਪਰਸ਼ੁਰਾਮ ਨੂੰ ਮਹਾਰਾਜ ਕਹਿਣ ਲੱਗੇ ਪਰ ਅਸੀਂ ਔਰੰਗਜ਼ੇਬ ਨੂੰ ਅਸੀਂ ਦਰਸ਼ਨ ਨਹੀਂ ਦੇਣਾ। ਬੜਾ ਸਿਆਣਾ ਸੀ ਪਰਸ਼ੁਰਾਮ, ਕਹਿਣ ਲੱਗਿਆ ਸਤਿਗੁਰੂ ਆਪ ਜੀ ਦਿੱਲੀ ਚੱਲੋ, ਅੱਗੇ ਆਪ ਜੀ ਦੀ ਮਰਜ਼ੀ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਜਾਓ, ਸਾਡਾ ਸੁਨੇਹਾ ਦੇ ਦਿਓ ਵੀ ਸਤਿਗੁਰੂ ਜੀ ਆ ਰਹੇ ਨੇ। ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਚੱਲੇ ਹੈ, ਸੰਗਤਾਂ ਨੂੰ ਦੂਰ ਦੂਰ ਖਬਰ ਹੋਈ ਕਿ ਸਤਿਗੁਰੂ ਦਿੱਲੀ ਵੱਲ ਜਾ ਰਹੇ ਹੈ। ਸੰਗਤਾਂ ਦਿੱਲੀ ਦਰਬਾਰ ਦੀਆਂ ਸਾਜ਼ਿਸ਼ਾਂ ਤੋਂ ਭਲੀ ਭਾਂਤ ਜਾਣੂ ਸਨ। ਕੁਝ ਸੰਗਤਾਂ ਦੇ ਮਨਾਂ ਚ ਫਿਕਰ ਵੀ ਹੋਇਆ ਕਿ ਪਹਿਲਾਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਹੋ ਚੁੱਕੀ ਹੈ, ਛੇਵੇਂ ਪਾਤਸ਼ਾਹ ਨਾਲ ਜੰਗ ਹੋ ਚੁੱਕੇ ਨੇ, ਕਿਤੇ ਕੋਈ ਅਨਿਸ਼ਟ ਨਾ ਹੋ ਜਾਵੇ। ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ, ਸਤਿਗੁਰੂ ਜੀ ਨਾਲ ਵਿਚਾਰ ਕਰਦੀਆਂ, ਸਤਿਗੁਰੂ ਜੀ ਸਾਰਿਆਂ ਦੀਆਂ ਇੱਛਾਵਾਂ ਪੂਰਤੀ ਕਰਕੇ ਦਿਲਾਸਾ ਦਿੰਦੇ ਆ ਸਭਨਾਂ ਨੂੰ। ਸਿੱਖ ਇਤਿਹਾਸ ਵਿੱਚ ਜੇਕਰ ਆਉਂਦਾ ਕਿ ਸਤਿਗੁਰੂ ਜੀ ਨੇ ਪਹਿਲਾ ਪੜਾਅ ਰੋਪੜ ਕੀਤਾ, ਬੇਅੰਤ ਕਾਬਲ ਦੀਆਂ ਸੰਗਤਾਂ, ਕੰਧਾਰ ਦੀਆਂ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ ਇੱਥੇ ਰੋਪੜ ਦੀ ਧਰਤੀ ਤੇ ਆ ਕੇ ਸਤਿਗੁਰੂ ਜੀ ਨੂੰ ਮਿਲੀਆਂ ਨੇ, ਦਰਸ਼ਨ ਦਿੱਤੇ ਸਤਿਗੁਰਾਂ ਨੇ। ਇੱਥੋਂ ਚੱਲ ਕੇ ਸਤਿਗੁਰੂ ਜੀ ਪੜਾਅ ਦਰ ਪੜਾਅ ਪੰਜੋਖਰੇ ਭੇਜੇ ਨੇ, ਜਿੱਥੇ ਇੱਕ ਹੰਕਾਰੀ ਬ੍ਰਾਹਮਣਾਂ ਨੇ ਸੁਣਿਆ ਸਤਿਗੁਰੂ ਜੀ ਦੇ ਬਾਬਤ ਤੇ ਸਤਿਗੁਰੂ ਜੀ ਦੇ ਨਾਮ ਤੇ ਸ਼ੰਕਾ ਕੀਤਾ, ਸਿੱਖ ਨੂੰ ਪੁੱਛਿਆ ਕਿ ਕੌਣ ਨੇ, ਸਿੱਖ ਨੂੰ ਦੱਸਿਆ ਕਿ ਗੁਰੂ ਨਾਨਕ ਦਾ ਅੱਠਵਾਂ ਸਰੂਪ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਉਹਨੇ ਪੰਜ ਕਸਬਿਆਂ ਹੋਇਆ ਸਤਿਗੁਰੂ ਜੀ ਦੇ ਨਾਮ ਤੇ ਸ਼ੰਕਾ ਕੀਤੀ, ਕਹਿਣ ਲੱਗਿਆ ਦੁਆਪਰ ਦੇ ਭਗਵਾਨ ਕ੍ਰਿਸ਼ਨ ਹੋਏ ਨੇ, ਇਹਨਾਂ ਗੀਤਾ ਉਚਾਰੀ ਹੈ। ਇਹਨਾਂ ਨੇ ਨਾਮ ਕ੍ਰਿਸ਼ਨ ਜੀ ਨਾਲੋਂ ਵੀ ਵੱਡਾ ਹਰ ਕ੍ਰਿਸ਼ਨ ਨੂੰ ਵਿਖਾ ਲਿਆ ਤੇ ਗੀਤਾ ਦੇ ਭਾਵੇਂ ਅਰਥ ਵੀ ਨਾ ਆਉਂਦੇ ਹੋਣ। ਸਿੱਖ ਨੂੰ ਬੜਾ ਗੁੱਸਾ ਆਇਆ ਕਿ ਮੇਰੇ ਸਤਿਗੁਰੂ ਦੇ ਨਾਮ ਤੇ ਸ਼ੰਕਾ ਕਰਦਾ। ਸਿੱਖ ਕਹਿਣ ਲੱਗਿਆ, ਪੰਡਿਤ ਜੀ ਭਾਵੇਂ ਤੁਸੀਂ ਵਿਦਵਾਨ ਹੋ, ਸਤਿਕਾਰ ਯੋਗ ਹੋ, ਪਰ ਤੁਸੀਂ ਮੇਰੇ ਗੁਰੂ ਦੇ ਨਾਮ ਤੇ ਸ਼ੰਕਾ ਕਰ ਰਹੇ ਹੋ। ਇਹ ਸ਼ੰਕਾ ਇੱਥੇ ਤੁਹਾਡੀ ਨਿਵਰਤ ਨਹੀਂ ਹੋਣੀ, ਤੁਸੀਂ ਸਤਿਗੁਰੂ ਦੀ ਹਜ਼ੂਰੀ ਚੱਲੋ, ਉੱਥੇ ਸਤਿਗੁਰੂ ਦੇ ਦਰਸ਼ਨ ਕਰਕੇ ਤੁਹਾਡੇ ਸ਼ੰਕਾ ਨਿਵਰਤ ਹੋ ਜਾਵੇ। ਮਹਾਰਾਜ ਦੀ ਹਜ਼ੂਰੀ ਤੋਂ ਸਿੱਖ ਲੈ ਕੇ ਆਇਆ। ਮਹਾਰਾਜ ਅੰਤਰ ਜਾਮੀ ਘੱਟ ਘੱਟ ਕੇ ਅੰਤਰ ਕੀ ਜਾਨਤ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਗੀਤਾ ਦੇ ਅਰਥ ਦੀ ਗੱਲ ਕਰਦੇ ਹੋ, ਜੇ ਅਸੀਂ ਗੀਤਾ ਦੇ ਅਰਥ ਵੀ ਕਰ ਦਿੱਤੇ ਆ ਪੰਡਿਤ ਜੀ, ਤੁਹਾਡੇ ਮਨ ਦੀ ਸ਼ੰਕਾ ਨਹੀਂ ਨਿਵਰਤ ਹੋਣੀ। ਤੁਸੀਂ ਸੋਚੋਗੇ ਵੀ ਭਾਵੇਂ ਬਾਲ ਰੂਪ ਨੇ ਪਰ ਗੁਰੂ ਪੁੱਤਰ ਨੇ, ਵੀ ਘਰ ਵਿੱਚ ਕਿਸੇ ਵਿਦਵਾਨ ਨੂੰ ਰੱਖ ਕੇ ਗੀਤਾ ਦੇ ਅਰਥ ਪਹਿਲੇ ਹੋਣਗੇ। ਇਸ ਲਈ ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ, ਤੁਸੀਂ ਜਾਓ, ਜਿਸ ਨੂੰ ਮਰਜ਼ੀ ਲੈ ਆਓ, ਗੁਰੂ ਨਾਨਕ ਦੀ ਕਲਾ ਵਰਤੇਗੀ। ਜਿਸ ਨੂੰ ਵੀ ਤੁਸੀਂ ਲਿਆਓਗੇ ਅਸੀਂ ਉਸ ਤੋਂ ਗੀਤਾ ਦੇ ਅਰਥ ਕਰਾ ਦਿਆਂਗੇ। ਸਿੱਖ ਇਤਿਹਾਸ ਗਵਾਹ ਹੈ ਤੇ ਬ੍ਰਾਹਮਣ ਬੜਾ ਖੁਸ਼ ਹੋਇਆ ਵੀ ਹੁਣ ਤਾਂ ਮੇਰੀ ਜਿੱਤ ਹੋ ਜਾਣੀ ਹੈ। ਨਗਰ ਵਿੱਚ ਗਿਆ, ਸੱਜੂ ਚੀਵਰ ਨਾਮੇ ਮਨੁੱਖ ਸੀ ਜਿਹੜਾ ਲੋਕਾਂ ਦੇ ਘਰਾਂ ਚ ਪਾਣੀ ਭਰ ਕੇ ਉਧਰ ਪੂਰਤੀ ਕਰਦਾ ਸੀ, ਕਿਰਤ ਚਲਾਉਂਦਾ ਸੀ। ਇਸ ਬ੍ਰਾਹਮਣ ਨੂੰ ਪਤਾ ਸੀ ਵੀ ਇਹ ਜਨਮ ਤੋਂ ਹੀ ਗੂੰਗਾ ਤੇ ਜਨਮ ਤੋਂ ਹੀ ਬੋਲਾ, ਨਾ ਬੋਲ ਸਕਦਾ ਨਾ ਸੁਣ ਸਕਦਾ, ਕੋਰਾ ਅਨਪੜ੍ਹ ਹੈ, ਮੂਰਖ ਹੈ। ਉਸ ਨੂੰ ਪਕੜ ਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਲਿਆਇਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਮੀਆਂ ਦ੍ਰਿਸ਼ਟ ਕਰ ਦਿੱਤੀ, ਨਿਹਾਲ ਕਰ ਦਿੱਤਾ। ਅਮੀਆਂ ਦ੍ਰਿਸ਼ਟ ਸਭ ਕਰ ਹਰਾ ਅਗਪਾਤ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਭਾ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰ ਖੋਵੈ। ਗੁਰਮਗਨਕ ਦਰਿਆਓ ਜਨਮ ਹਮ ਕਾਲਕ ਧੋਵੈ, ਜਨਮਾਂ ਜਨਮਾਂਤਰਾਂ ਵੀ ਸਤਿਗੁਰੂ ਜੀ ਨੇ ਕਾਲਕ ਧੋ ਕੇ ਅੰਦਰ ਬ੍ਰਹਮ ਦਾ ਗਿਆਨ ਪ੍ਰਗਟ ਕਰ ਦਿੱਤਾ। ਗਿਆਨ ਦੇ ਨਾਲ ਲਵਾਲਾ ਭਰ ਗਏ। ਹਜੇ ਬ੍ਰਾਹਮਣ ਸੋਚ ਹੀ ਰਿਹਾ, ਸਤਿਗੁਰੂ ਜੀ ਨੇ ਜਦੋਂ ਆਪਣੀ ਦ੍ਰਿਸ਼ਟੀ ਕੀਤੀ, ਆਪਣੀ ਛੜੀ ਆਪਣੀ ਖੁੰਡੀ ਉਹਦੇ ਸਿਰ ਤੇ ਰੱਖੀ, ਉਸੇ ਵੇਲੇ ਉਹ ਸੱਜੂ ਜਿਹਨੂੰ ਚੀਵਰ ਕਹਿੰਦੇ ਸੀ, ਸੱਜੂ ਜੀ ਉਸੇ ਵੇਲੇ ਬੋਲਣ ਲੱਗਿਆ, ਬ੍ਰਾਹਮਣ ਕਸਮ ਨੂੰ ਸ਼ਾਸਤਰ ਪ੍ਰਵਰਤ ਤੇ ਸੰਸਕ੍ਰਿਤ ਦੇ ਵਿੱਚ ਬੋਲ ਬੋਲੇ ਤੇ ਪੰਡਿਤ ਸੁਣ ਕੇ ਸੁਣ ਹੋ ਗਿਆ। ਇਹਨੂੰ ਤਾਂ ਮੈਂ ਬਚਪਨ ਤੋਂ ਜਾਣਦਾ, ਗੁੰਗਾ ਸੀ, ਬੋਲਾ ਸੀ ਤੇ ਪੜਿਆ ਤਾਂ ਬਿਲਕੁਲ ਹੀ ਨਹੀਂ, ਅੱਖਰ ਨਾ ਇਹਨੇ ਪੜਿਆ ਨਾ ਸੁਣਿਆ ਨਾ ਵੇਖਿਆ, ਇਹ ਸੰਸਕ੍ਰਿਤ ਕਿਵੇਂ ਬੋਲ ਰਿਹਾ? ਕਹਿਣ ਲੱਗਿਆ, ਕਸਮਨ ਸ਼ਾਸਤਰ ਪ੍ਰਵਰਤ ਤੇ, ਦੱਸ ਪੰਡਿਤ ਕਿਹੜੇ ਸ਼ਾਸਤਰ ਦੇ ਵਿੱਚ ਪ੍ਰਵਰਤ ਹੋ ਕੇ ਚਰਚਾ ਕਰਨੀ ਆ। ਪੰਡਿਤ ਨੂੰ ਤਾਂ ਗੀਤਾ ਹੀ ਭੁੱਲ ਗਈ। ਸਤਿਗੁਰੂ ਕਹਿਣ ਵੀ ਦੱਸ ਕਿਹੜੇ ਸਲੋਕ ਦੇ ਅਰਥ ਕਰਾਉਣੇ ਆ, ਉਹਨੂੰ ਗੀਤਾ ਚੇਤੇ ਹੀ ਨਾ ਆਵੇ, ਸੁਣ ਹੋ ਗਿਆ, ਹੈਰਾਨ ਇੰਨਾ ਹੋ ਗਿਆ। ਫਿਰ ਸਤਿਗੁਰੂ ਜੀ ਕਹਿਣ ਲੱਗਿਆ, ਲਾਲ ਬ੍ਰਾਹਮਣ ਜੇ ਤੇਰੇ ਗੀਤਾ ਹੁਣ ਭੁੱਲ ਗਈ ਹੈ ਤਾਂ ਸੱਜੂ ਦੇ ਚੇਤੇ ਹੈ, ਗੁਰੂ ਨਾਨਕ ਦੀ ਕਿਰਪਾ ਹੈ। ਸੱਜੂ ਨੂੰ ਇਸ਼ਾਰਾ ਕੀਤਾ, ਸੱਜੂ ਉਸੇ ਵੇਲੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੀਤਾ ਦੇ ਕਈ ਕਈ ਐਸੇ ਗੁੱਝੇ ਰਹੱਸ ਅਰਥਾਂ ਸਮੇਤ ਸੁਣਾਉਣ ਲੱਗਿਆ। ਸੁਣ ਕੇ ਪੰਡਿਤ ਨਿਹਾਲ ਹੋ ਗਿਆ, ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਸਿੱਖ ਕਰ ਲੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਦੀਆਂ ਸੱਜੀ ਝੀਵਰ ਦੇ ਚਰਨੀ ਪਏ। ਤੂੰ ਹੰਕਾਰ ਕਰਦਾ ਸੀ ਜਿਹਨੂੰ ਨੀਵਾਂ ਸਮਝਦਾ, ਮਹਾਰਾਜ ਕਹਿੰਦੇ, ਭਾਈ ਜਿੱਥੇ ਨੀਂਜ ਸੰਭਾਲੀ ਹੈ ਤਿੱਥੇ ਨਦਰ ਤੇਰੀ ਬਖਸ਼ੀ, ਤੂੰ ਸੱਜੇ ਝੀਵਰ ਦੇ ਚਰਨੀ ਪੈ। ਇਹ ਸ੍ਰੇਸ਼ਟ ਹੋ ਚੁੱਕਿਆ, ਬ੍ਰਹਮ ਗਿਆਨੀ ਹੋ ਚੁੱਕਿਆ। ਉਹ ਸੱਜੂ ਝੀਵਰ ਦੇ ਚਰਨੀ ਪਾਇਆ। ਉਹ ਸੱਜੂ ਝੀਵਰ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਤੀਰਥਾਂ ਵੱਲ ਸਿੱਖੀ ਦਾ ਪ੍ਰਚਾਰ ਕਰਨ ਲਈ ਪ੍ਰਚਾਰਕ ਖਾਦ ਕੇ ਭੇਜਿਆ। ਸਾਡਾ ਇਤਿਹਾਸ ਗਵਾਹ ਹੈ ਇਹੋ ਹੀ ਸੱਜੇ ਝੀਵਰ ਦੀ ਕੁੱਲ ਦੇ ਵਿੱਚੋਂ ਆ ਕੱਲ ਵਿਸਾਖੀ ਦਾ ਖਾਲਸਾ ਸਾਜਨਾ ਦਿਹਾੜਾ ਮੰਗ ਕੇ ਗਿਆ ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਤੀਸਰੇ ਪਿਆਰੇ ਉਹ ਸੱਜੇ ਝੀਵਰ ਦੀ ਕੁੱਲ ਦੇ ਵਿੱਚ ਸਨ ਇਹਨਾਂ ਦੀ ਵੰਸ਼ ਦੇ ਵੰਸ਼ ਸਨ ਇਹਨਾਂ ਦੀ ਵੰਸ਼ ਦੇ ਅੱਗੇ ਜਿਹੜੇ ਵੰਸ਼ਜ ਹੋਏ ਨੇ ਉਹਨਾਂ ਨੇ ਸਤਿਗੁਰੂ ਜੀ ਦੇ ਨਾਲ ਚਮਕੌਰ ਦੇ ਜੰਗ ਵਿੱਚ ਜੰਗ ਦੇ ਵਿੱਚ ਹਿੱਸਾ ਵੀ ਲਿਆ ਪਰ ਇਹ ਵਿਚਾਰ ਸਤਿਗੁਰੂ ਮਹਾਰਾਜ ਇੱਥੇ ਸੰਗਤਾਂ ਨੂੰ ਤਾਰਦੇ ਹੋਏ ਅੱਗੇ ਗਏ ਨੇ ਸੰਗਤਾਂ ਬੜੀਆਂ ਪਿੱਛੇ ਆਉਣ ਲੱਗੀਆਂ ਅੱਗੇ ਰਸਤੇ ਵਿੱਚ ਇੱਕ ਛੋਟੀ ਪਹਾੜੀ ਸੀ ਸਤਿਗੁਰੂ ਜੀ ਨੇ ਪਹਾੜੀ ਤੇ ਝੰਡਾ ਲਗਵਾ ਦਿੱਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਵੀ ਇਹ ਝੰਡੇ ਨੂੰ ਦੇਖ ਕੇ ਖਾਲਸੇ ਦਾ ਜੋ ਝੰਡਾ ਹੈ ਇੱਥੇ ਸਾਡਾ ਸਰੂਪ ਜਾਣ ਕੇ ਉਹਨੂੰ ਮੱਥਾ ਟੇਕ ਕੇ ਵਾਪਸ ਮੁੜ ਜਾਣਾ ਹੈ ਕਿਸੇ ਨੇ ਅੱਗੇ ਸਾਡੇ ਨਾਲ ਨਹੀਂ ਆਉਣਾ ਸਤਿਗੁਰੂ ਜੀ ਦੇ ਨਾਲ ਮਾਤਾ ਜੀ ਸਨ ਭਾਈ ਦਿਆਲਾ ਜੀ ਸੀ ਭਾਈ ਗੁਰਦਿੱਤਾ ਜੀ ਸੀ ਭਾਈ ਦਰਗਾਹ ਮੱਲ ਜੀ ਸਨ ਕੁਝ ਹੋਰ ਗੁਰਸਿੱਖ ਮੁਖੀ ਸਿੱਖ ਨਾਲ ਸਨ ਬਾਕੀ ਸਭ ਨੇ ਵੀ ਉੱਥੇ ਹੀ ਰੋਕ ਦਿੱਤਾ ਦਿੱਲੀ ਗਏ ਹੈ ਜਿੱਥੇ ਗੁਰਦੁਆਰਾ ਵੰਗੜਾ ਸਾਹਿਬ ਸਤਿਗੁਰੂ ਜੀ ਦਾ ਉਤਾਰਾ ਹੋਇਆ ਰਾਜਾ ਜੈ ਸਿੰਘ ਅੱਗੋਂ ਲੈਣ ਆਇਆ ਸਤਿਗੁਰੂ ਮਹਾਰਾਜ ਦਾ ਉਤਾਰਾ ਹੋਇਆ ਉੱਥੇ ਔਰੰਗਜ਼ੇਬ ਦੇ ਕਹਿਣ ਤੇ ਰਾਜਾ ਜੈ ਸਿੰਘ ਨੇ ਆਪਣੀ ਰਾਣੀ ਨੂੰ ਕਹਿ ਕੇ ਸਤਿਗੁਰੂ ਜੀ ਦੀ ਪਰਖ ਵੀ ਕਰਵਾਈ ਆਪ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠ ਗਈ ਤੇ ਗੋਲੀ ਨੂੰ ਰਾਣੀ ਵਾਲੇ ਕੱਪੜੇ ਪਵਾ ਕੇ ਕੁਰਸੀ ਤੇ ਬਿਠਾ ਦਿੱਤਾ ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਮਹਿਲ ਵਿੱਚ ਲਿਆਏ ਤਾਂ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕਰ ਦਿੱਤੇ ਮਹਾਰਾਜ ਕਹਿਣ ਲੱਗੇ ਰਾਜਾ ਰਾਮ ਸਿੰਘ ਤੂੰ ਦੀਰਘਮਤੀ ਨੂੰ ਸਿਆਣਾ ਨਹੀਂ ਹੈ ਹੀਰੇ ਨੂੰ ਛੱਡ ਕੇ ਤੂੰ ਕੱਚ ਵਿਆਜਣ ਲੱਗੇ ਇੱਕ ਬਾਦਸ਼ਾਹ ਪਿੱਛੇ ਲੱਗ ਕੇ ਤੂੰ ਸਾਡੀ ਪਰਖ ਕਰਨੀ ਚਾਹੁੰਦਾ ਮਹਾਰਾਜ ਹੱਥ ਵਿੱਚ ਕੁੰਡੀ ਰੱਖਿਆ ਕਰਦੇ ਛੜੀ ਰੱਖਿਆ ਕਰਦੇ ਬਾਲਾ ਪ੍ਰੀਤਮ ਨੇ ਉਹ ਜਿਹੜੀ ਗੋਲੀ ਕੁਰਸੀ ਤੇ ਬੈਠੀ ਸੀ ਰਾਣੀ ਦਾ ਭੇਸ ਬਣਾ ਕੇ ਉਹਦੇ ਸਿਰ ਤੇ ਕੁੰਡੀ ਰੱਖ ਕੇ ਮਹਾਰਾਜ ਕਹਿਣ ਲੱਗੇ ਨਹੀਂ ਇਹ ਰਾਣੀ ਨਹੀਂ ਜਿਹੜਾ ਹੋਰ ਭੇਸ ਬਣਾ ਕੇ ਬੈਠਿਆ ਸੀ ਉਹਨਾਂ ਦੇ ਵੀ ਸਿਰ ਤੇ ਰੱਖ ਕੇ ਮਹਾਰਾਜ ਨੇ ਕਿਹਾ ਇਹ ਵੀ ਰਾਣੀ ਨਹੀਂ ਇਹ ਵੀ ਰਾਣੀ ਨਹੀਂ ਜਿਹੜੀ ਗੋਲੀ ਦੇ ਕੱਪੜੇ ਪਾ ਕੇ ਰਾਣੀ ਬੈਠੀ ਸੀ ਮਹਾਰਾਜ ਨੇ ਉਹਦੇ ਸਿਰ ਤੇ ਕੁੰਡੀ ਰੱਖ ਕੇ ਕਿਹਾ ਇਹ ਰਾਣੀ ਹੈ ਇਹ ਕਹਿ ਕੇ ਮਹਾਰਾਜ ਉਸੇ ਕਦਮ ਪਿੱਛੇ ਵਾਪਸ ਮੁੜ ਚੱਲੇ ਰਾਜਾ ਤੇ ਰਾਣੀ ਦੋਵੇਂ ਚਰਨੀ ਡਿੱਗੇ ਮਹਾਰਾਜ ਕਹਿਣ ਲੱਗਿਆ ਰਾਣੀ ਕੀ ਲੋੜ ਸੀ ਤੈਨੂੰ ਬਾਦਸ਼ਾਹ ਦੇ ਪਿੱਛੇ ਲੱਗ ਕੇ ਸਾਡੀ ਪਰਖ ਕਰਨ ਦੀ ਉਹਨਾਂ ਜਾਣਿਆ ਕਿ ਸੱਚਮੁੱਚ ਗੁਰੂ ਨਾਨਕ ਦਾ ਰੂਪ ਨਹੀਂ ਬੜੇ ਕੌਤਕ ਹੋਏ ਬਾਦਸ਼ਾਹ ਨੇ ਨੀਤੀ ਵਰਤੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਰਾਜੇ ਨੂੰ ਬੇਨਤੀ ਕਰਕੇ ਭੇਜਿਆ ਸਤਿਗੁਰੂ ਜੀ ਨੇ ਰਾਜੇ ਨੂੰ ਕਹਿ ਦਿੱਤਾ ਵੀ ਬਾਦਸ਼ਾਹ ਨੂੰ ਕਹਿ ਦੇ ਇਹ ਸਾਡੇ ਸਤਿਗੁਰਾਂ ਦਾ ਹੁਕਮ ਹੈ ਅਸੀਂ ਪਿਤਾ ਸਤਿਗੁਰੂ ਜੀ ਦਾ ਹੁਕਮ ਸਿਰ ਮੱਥੇ ਨਿਭਾਉਣਾ ਹੈ ਸੀਸ ਭਾਵੇਂ ਚਲਿਆ ਜਾਵੇ ਬਚਨ ਨਹੀਂ ਜਾਣ ਦੇਣਾ ਬਚਨ ਨਿਭਾਵਾਂਗੇ ਅਸੀਂ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ ਨਾ ਉਹਦਾ ਦਰਸ਼ਨ ਕਰਨਾ ਹੈ ਰਾਜਾ ਸਸੇ ਪੰਜ ਵਿੱਚ ਪੈ ਗਿਆ ਬਾਦਸ਼ਾਹ ਨੂੰ ਜਾ ਕੇ ਨੀਤੀ ਨਾਲ ਗੱਲ ਦੱਸੀ ਹੈ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਬਾਦਸ਼ਾਹ ਨੇ ਆਪਣਾ ਸਹਿਜਾਦਾ ਵੀ ਭੇਜਿਆ ਸਹਿਜਾਦਾ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਉਂਦਾ ਦੇਖਦਾ ਲੰਗਰ ਸੰਗਤ ਸੰਗਤਾਂ ਛਕ ਰਹੀ ਇੱਕ ਸਮਾਨ ਸਾਰਿਆ ਜੋ ਲੰਗਰ ਵਰਤ ਰਿਹਾ ਇੱਕ ਸਮਾਨ ਸੰਗਤਾਂ ਸਤਿਗੁਰੂ ਜੀ ਦੇ ਅੱਗੇ ਹੱਥ ਜੋੜੀ ਖਲੋਤੀ ਹੈ ਇੱਕ ਸਮਾਨ ਸੰਗਤਾਂ ਬਿਨਾਂ ਭੇਦ ਭਾਵ ਬਿਨਾਂ ਵਿਤਕਰੇ ਤੋਂ ਬਿਨਾਂ ਜਾਤ ਪਾਤ ਤੋਂ ਬਿਨਾਂ ਉੱਚ ਨੀਚ ਤੋਂ ਇੱਕ ਸਮਾਨ ਸੰਗਤ ਵਿੱਚ ਬੈਠੀਆਂ ਦੇਖ ਕੇ ਹੈਰਾਨ ਹੋ ਗਏਗਾ ਤੇ ਮੇਰੇ ਪਿਤਾ ਬਾਦਸ਼ਾਹ ਦੇ ਹੁੰਦਿਆਂ ਹੋਇਆਂ ਵੀ ਐਸਾ ਦਰਬਾਰ ਉਹਦੀ ਸੋਭਾ ਨਹੀਂ ਜੈਸੀ ਸੋਭਾ ਗੁਰੂ ਨਾਨਕ ਦੇ ਸਰੂਪ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਹੈ ਸਤਿਗੁਰੂ ਜੀ ਨੇ ਬਾਦਸ਼ਾਹ ਦੇ ਪੁੱਤਰ ਨੂੰ ਵੀ ਕਿਹਾ ਕਿ ਅਸੀਂ ਦਰਸ਼ਨ ਨਹੀਂ ਦੇਣੇ ਪਰ ਉਹਨੇ ਬਹੁਤੀ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਮਾਝ ਕੀ ਵਾਰ ਦਾ ਇੱਕ ਸਲੋਕ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ ਪਹਿਲਾ ਜਫਰਨਾਮਾ ਵੀ ਕਿਹਾ ਜਾਂਦਾ ਹੈ ਸਤਿਗੁਰੂ ਜੀ ਨੇ ਉਹ ਸਲੋਕ ਲਿਖ ਕਰਕੇ ਬਾਦਸ਼ਾਹ ਦੇ ਪੁੱਤਰ ਦੇ ਹੱਥ ਬਾਦਸ਼ਾਹ ਨੂੰ ਘੱਲੇ ਸਿੱਖ ਇਤਿਹਾਸ ਗਵਾਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਦੇ ਉਸ ਸ਼ਬਦ ਭੇਜੇ ਦਾ ਐਸਾ ਪ੍ਰਭਾਵ ਹੋਇਆ ਔਰੰਗੇ ਨੇ ਉਸ ਦਿਨ ਤੋਂ ਹੱਥੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ। ਇਤਿਹਾਸ ਕਹਿੰਦਾ ਵੀ ਪੱਛਮ ਦੀਆਂ ਟੋਪੀਆਂ ਬਣਾ ਕੇ ਵੇਚ ਕੇ ਉਹਦੀ ਰੋਟੀ ਖਾਣ ਲੱਗ ਪਿਆ। ਇਹ ਸਤਿਗੁਰੂ ਜੀ ਦੇ ਭੇਜੇ ਹੋਏ ਸ਼ਬਦ ਦਾ ਹੀ ਪ੍ਰਭਾਵ ਸੀ। ਅਖੀਰ ਇੱਕ ਦਿਨ ਔਰੰਗਜ਼ੇਬ ਨੇ ਦੇਖਿਆ ਵੀ ਕੋਈ ਜ਼ੋਰ ਨਹੀਂ ਚੱਲਦਾ, ਸਤਿਗੁਰੂ ਜੀ ਦ੍ਰਿੜ ਨੇ। ਇੱਕ ਪਾਸੇ ਤਾਂ ਰਾਮ ਰਾਏ ਬਾਦਸ਼ਾਹ ਦੇ ਆਲੇ ਦੁਆਲੇ ਪਰਿਕਰਮਾ ਕਰਦਾ ਫਿਰਦਾ ਸੀ, ਮਿੰਨਤਾਂ ਕਰ ਲਈ ਕਰਦਾ ਫਿਰਦਾ ਗੁਰਤਾ ਗੱਦੀ ਲਈ, ਇੱਕ ਪਾਸੇ ਬਾਲਾ ਪ੍ਰੀਤਮ ਸਤਿਗੁਰੂ ਮਹਾਰਾਜ ਐਸੇ ਦ੍ਰਿੜ ਕਿ ਬਾਦਸ਼ਾਹ ਦੀਆਂ ਮਿੰਨਤਾਂ ਕਰਨ ਤੇ ਵੀ ਉਹਨੂੰ ਦਰਸ਼ਨ ਨਹੀਂ ਦੇ ਰਹੇ। ਬਾਦਸ਼ਾਹ ਜਾਣ ਗਿਆ ਵੀ ਇਹ ਗੁਰਤਾ ਗੱਦੀ ਦੇ ਅਸਲ ਮਾਲਕ ਇਹੋ ਹੀ ਨੇ, ਮੈਂ ਤਾਂ ਕੋਈ ਸੰਸਾਰੀ ਝਗੜੇ ਨਿਬੇੜ ਸਕਦਾ, ਇਹ ਦਰਗਾਹੀ ਗੁਰਤਾ ਗੱਦੀ ਦਾ ਫੈਸਲਾ ਮੈਂ ਨਹੀਂ ਕਰ ਸਕਦਾ, ਇਹ ਤਾਂ ਗੁਰੂ ਨਾਨਕ ਦੀ ਗੱਦੀ ਜਿਹਦੀ ਹੈ ਉਹਦੇ ਕੋਲ ਹੀ ਹੈ। ਇੱਕ ਦਿਨ ਬਾਦਸ਼ਾਹ ਕਹਿੰਦੇ ਅਚਾਨਕ ਅੰਮ੍ਰਿਤ ਵੇਲੇ ਮੰਗਲਾ ਸਾਹਿਬ ਵਾਲੇ ਅਸਥਾਨ ਤੇ ਰਾਜਾ ਰਾਮ ਸਿੰਘ ਦੀ ਹਵੇਲੀ ਦੇ ਵਿੱਚ ਆਏ। ਅਚਾਨਕ ਆ ਕੇ ਮਨ ਵਿੱਚ ਸੋਚਿਆ ਵੀ ਮੈਂ ਸਤਿਗੁਰੂ ਦਾ ਦਰਸ਼ਨ ਕਰ ਲੂੰਗਾ ਤੇ ਸਤਿਗੁਰੂ ਜੀ ਦਾ ਬਚਨ ਤੋੜ ਦੂੰਗਾ, ਪਰ ਸਤਿਗੁਰੂ ਜੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਬਾਦਸ਼ਾਹ ਆ ਰਿਹਾ। ਸਤਿਗੁਰੂ ਜੀ ਨੇ ਖਿੜਕੀਆਂ ਬੂਹੇ ਸਭ ਬੰਦ ਕਰਵਾ ਦਿੱਤੇ। ਬਾਦਸ਼ਾਹ ਨਿਰਾਸ਼ ਹੋ ਕੇ ਮੁੜਿਆ, ਸਤਿਗੁਰੂ ਜੀ ਨੇ ਕਿਹਾ ਵੀ ਨਹੀਂ ਦਰਸ਼ਨ ਦੇਵਾਂਗੇ, ਅਸੀਂ ਬਚਨ ਨਿਭਾਉਣਾ ਹੈ। ਸਤਿਗੁਰੂ ਜੀ ਨੇ ਜਦੋਂ ਵੇਖਿਆ ਵੀ ਹੁਣ ਬਾਦਸ਼ਾਹ ਆਪਣੀ ਜਾਲਮ ਨੀਤੀ ਤੇ ਉੱਤਰ ਆਇਆ, ਉਸ ਵੇਲੇ ਦਿੱਲੀ ਦੇ ਵਿੱਚ ਕੁਝ ਐਸੀ ਬਿਮਾਰੀ ਭਿਆਨਕ ਫੈਲੀ ਹੋਈ ਸੀ ਕਿ ਮਨੁੱਖ ਦੀ ਸੂਈ ਵਾਂਗੂ ਸੂਈ ਚੁੱਭ ਗਈ, ਫਿਰ ਸਾਰੇ ਸਰੀਰ ਦੇ ਵਿੱਚ ਸੂਆਂ ਚੁੱਭਦੀਆਂ, ਦਰਦ ਹੋਣ ਲੱਗ ਜਾਂਦਾ, ਤਾਤ ਕਰਕੇ ਬੰਦੇ ਦੀ ਮੌਤ ਹੋ ਜਾਂਦੀ, 5 ਕੁ ਦਿਨਾਂ ਦੇ ਵਿੱਚ ਬੰਦਾ ਪੂਰਾ ਹੋ ਜਾਂਦਾ। ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਦਿੱਲੀ ਵਿੱਚ ਮਰਨ ਲੱਗੇ। ਸਤਿਗੁਰੂ ਮਹਾਰਾਜ ਦਿਆਲੂ ਸਤਿਗੁਰੂ ਜੀ ਨੇ ਉਸ ਵੇਲੇ ਐਲਾਨ ਕਰ ਦਿੱਤਾ ਜਿਹੜਾ ਸਾਡਾ ਚਰਨਾ ਅੰਮ੍ਰਿਤ ਛਕੇਗਾ ਉਹ ਇਸ ਬਿਮਾਰੀ ਤੋਂ ਬਚ ਜਾਵੇਗਾ। ਬੇਅੰਤ ਸੰਗਤਾਂ ਜਿਸ ਨੂੰ ਵੀ ਪਤਾ ਲੱਗਿਆ ਸਤਿਗੁਰੂ ਜੀ ਦੇ ਦਰ ਤੇ ਆਉਣ ਲੱਗੇ, ਸਤਿਗੁਰੂ ਆਪ ਜਿੱਥੇ ਵੀ ਦੇਖਦੇ ਕੋਈ ਬਿਮਾਰ ਹੈ ਉਹਦੀ ਮਦਦ ਲਈ ਅੱਗੇ ਜਾਂਦੇ, ਲੰਗਰ ਲਾਉਂਦੇ, ਲੋੜਵੰਦਾਂ ਨੂੰ ਦਵਾਈ ਪਹੁੰਚਾਉਂਦੇ। ਇੰਨੀ ਖੇਚਲਾ ਹੋਣ ਲੱਗ ਗਈ, ਦਿਨ ਰਾਤ ਸਤਿਗੁਰੂ ਜੀ ਦਾ ਚਰਨਾ ਅੰਮ੍ਰਿਤ ਲੋਕ ਲੈਣ ਲੱਗ ਗਏ, ਚਰਨਾ ਅੰਮ੍ਰਿਤ ਸੁਕਾਉਣਾ ਮੁਸ਼ਕਲ ਹੋ ਗਿਆ। ਫਿਰ ਭਾਈ ਦਰਗਾਹ ਮੱਲ ਜੀ ਨੇ ਉੱਥੇ ਚਵੱਚਾ ਤਿਆਰ ਕੀਤਾ ਜਿਹੜਾ ਅੱਜ ਵੀ ਬੰਗਲਾ ਸਾਹਿਬ ਹੈ, ਜਿਹਦੇ ਵਿੱਚ ਸੰਗਤਾਂ ਜਲ ਲਾਉਂਦੀਆਂ ਨੇ। ਸਤਿਗੁਰੂ ਜੀ ਦਾ ਚਰਨਾ ਅੰਮ੍ਰਿਤ ਲੈ ਕੇ ਉਹ ਚਵੱਚੇ ਵਿੱਚ ਪਾਇਆ ਤੇ ਸਤਿਗੁਰੂ ਜੀ ਦਾ ਹੁਕਮਨਾਮਾ ਸੁਣਾਇਆ, ਭਾਈ ਜਿਹੜਾ ਚਵੱਚੇ ਵਿੱਚ ਉਹ ਜਲ ਲੈ ਲਵੇਗਾ, ਮੁੱਖ ਵਿੱਚ ਪਾਵੇਗਾ, ਸੀਸ ਵਿੱਚ ਪਾਵੇਗਾ, ਨੇਤਰਾਂ ਵਿੱਚ ਪਾਵੇਗਾ, ਉਹਦਾ ਰੋਗ ਦੂਰ ਹੋ ਜਾਵੇਗਾ, ਬਚ ਜਾਵੇਗਾ। ਹਜ਼ਾਰਾਂ ਦੀ ਤਾਦਾਦ ਵਿੱਚ ਦਿੱਲੀ ਦੇ ਲੋਕ ਉਸ ਬੰਗਲਾ ਸਾਹਿਬ ਦੇ ਚਵੱਚੇ ਵਿੱਚ ਜਲ ਲੈਣ ਲਈ ਆਏ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਦੀ ਬਿਮਾਰੀ ਹੈ ਪਈ। ਅਖੀਰ ਸਤਿਗੁਰੂ ਜੀ ਨੇ ਭਾਣਾ ਵਰਤਾਉਣਾ ਚਾਹਿਆ, ਆਪਣੇ ਸਰੀਰ ਤੇ ਸਤਿਗੁਰੂ ਜੀ ਨੇ ਚੇਚਕ ਨਾਮੇ ਬਿਮਾਰੀ ਲਈ। ਬਾਦਸ਼ਾਹ ਚਾਹੁੰਦਾ ਸੀ ਕਿ ਮੈਂ ਸਤਿਗੁਰੂ ਜੀ ਦਾ ਦਰਸ਼ਨ ਕਰਨਾ ਜ਼ਬਰਦਸਤੀ, ਮਹਾਰਾਜ ਦਰਸ਼ਨ ਦੇਣਾ ਨਹੀਂ ਸੀ ਚਾਹੁੰਦੇ। ਸਤਿਗੁਰੂ ਜੀ ਨੇ ਫਿਰ ਭਾਣਾ ਵਰਤਾਉਣਾ ਚਾਹਿਆ, ਮਾਤਾ ਜੀ ਨੂੰ ਕਿਹਾ ਮਹਾਰਾਜ ਨੇ ਵੀ ਮਾਤਾ ਜੀ ਅਸੀਂ ਹੁਣ ਪਰਮੇਸ਼ਵਰ ਦਾ ਹੁਕਮ ਆ ਗਿਆ ਉਹਦੀ ਰਜ਼ਾ ਹੈ, ਆਪਣਾ ਸਰੀਰ ਅਸੀਂ ਛੱਡ ਦੇਣਾ ਹੈ। ਮਾਤਾ ਜੀ ਨੇ ਉਸ ਵੇਲੇ ਕਿਹਾ ਵੀ ਪੁੱਤਰ ਹਜੇ ਤਾਂ ਤੁਹਾਡੇ ਸਰੀਰ ਦੀ ਆਰਗਲਾ ਬੜੀ ਥੋੜੀ ਹੈ, ਤੁਸੀਂ ਹਜੇ ਹੋਰ ਸੰਗਤਾਂ ਵਿੱਚ ਵਿਚਰੋ, ਸੰਗਤਾਂ ਨੂੰ ਉਪਦੇਸ਼ ਦੇ, ਸੰਗਤਾਂ ਨੂੰ ਕਿੰਨਾ ਲਾਭ ਹੋ ਰਿਹਾ, ਤੁਹਾਡੇ ਪਿੱਛੋਂ ਜਿਹੜੇ ਇਹ ਸੋਢੀ ਨੇ ਇਹਨਾਂ ਨੇ ਆਪਸ ਵਿੱਚ ਝਗੜੇ ਕਰਨੇ ਆ, ਵਾਦ ਵਿਵਾਦ ਕਰਨਾ, ਬੜੇ ਝਗੜੇ ਖੜੇ ਹੋ ਜਾਣਗੇ, ਗੁਰਤਾ ਗੱਦੀ ਦੀ ਹਾਨੀ ਹੋਵੇਗੀ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਗੁਰਤਾ ਗੱਦੀ ਜੁਗੋ ਜੁਗ ਅਟਲ ਹੈ, ਇਹਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ, ਇਹਦਾ ਜਿਹੜਾ ਵਾਰਸ ਹੈ ਉਹਦੇ ਕੋਲ ਹੀ ਚਲੀ ਜਾਣੀ ਹੈ। ਫਿਰ ਗੁਰਸਿੱਖਾਂ ਉਸ ਵੇਲੇ ਪੁੱਛਿਆ ਮਹਾਰਾਜ ਕਿਹਦੇ ਲੜ ਲਾ ਚੱਲੇ ਹੋ, ਸਤਿਗੁਰੂ ਜੀ ਨੇ ਉਸ ਵੇਲੇ ਹੁਕਮ ਕੀਤਾ ਵੀ 5 ਪੈਸੇ ਨਾਰੀਅਲ ਲੈ ਕੇ ਆਓ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਕਿ ਉਸ ਵੇਲੇ ਸੰਗਤਾਂ ਨੇ ਸੋਨੇ ਦਾ ਥਾਲ 5 ਪੈਸੇ ਇੱਕ ਨਾਰੀਅਲ ਲਿਆਉਂਦਾ, ਸਤਿਗੁਰੂ ਜੀ ਨੇ ਲੰਮੇ ਪਿਆ ਉਹ 5 ਪੈਸੇ ਤੇ ਨਾਰੀਅਲ ਹੱਥ ਵਿਚ ਚੁੱਕੇ ਆ ਤੇ 3 ਵਾਰ ਗੋਲਾਕਾਰ ਆਕਾਰ ਵਿਚ ਘੁਮਾਇਆ ਤੇ ਸੁਰਤ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸੀਸ ਝੁਕਾ ਦਿੱਤਾ ਹੈ। 3 ਵਾਰ ਗੋਲਾਕਾਰ ਜਿਹੜਾ ਘੁਮਾਇਆ ਸੀ ਉਹ ਪਰਿਕਰਮਾ ਕੀਤੀਆਂ ਸਨ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਨੇ ਪੁੱਛਿਆ, ਮਹਾਰਾਜ ਕਿਸ ਤੋਂ ਗੱਦੀ ਦਿੱਤੀ ਹੈ? ਮਹਾਰਾਜ ਕਹਿਣ ਲੱਗੇ, ਬਾਬਾ ਵਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਆਪ ਸੰਭਾਲੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਪਤ ਸੰਕੇਤ ਦੇ ਦਿੱਤਾ। ਸਿੱਖ ਇਤਿਹਾਸ ਗਵਾਹ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਸਤਿਗੁਰੂ ਜੀ 30 ਮਾਰਚ 1664 ਨੂੰ ਜੋਤੀ ਜੋਤ ਸਮਾਉਂਦੇ ਆ ਤੇ ਪੂਰਬ ਦੀ ਯਾਤਰਾ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਸਨ। ਇਧਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਹੋਣ ਕਰਕੇ ਪਹਿਲੀ ਵਾਰ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨਾਲ ਬਾਅਦ ਵਿਚ ਮਿਲਾਪ ਹੋਣਾ ਸੀ ਗੁਰੂ ਤੇਗ ਬਹਾਦਰ ਜੀ ਦਾ। ਸਤਿਗੁਰੂ ਜੀ ਦੇ 9 ਦਿਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ 21 ਮਾਰਚ ਨੂੰ ਬੰਗਲਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਮਿਲਾਪ ਹੁੰਦਾ ਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਪਹੁੰਚਾਉਣੀ ਵੀ ਕਰਦੇ ਆ। ਉਥੋਂ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਕਰਦੇ ਆ ਵੀ ਤੁਸੀਂ ਬਕਾਲੇ ਚਲੇ ਜਾਓ ਤੇ ਸਤਿਗੁਰੂ ਮਹਾਰਾਜ ਦੇ ਇਹ ਬਚਨਾਂ ਤੋਂ ਸਾਰੀਆਂ ਸੰਗਤਾਂ ਨੇ ਇਸ਼ਾਰਾ ਲਾ ਲਿਆ ਕਿ ਬਾਬਾ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਲੱਗਦੇ ਨੇ ਬਾਬੇ, ਕਿਉਂਕਿ ਰਾਮ ਰਾਏ ਤੇ ਸਤਿਗੁਰੂ ਮਹਾਰਾਜ ਭਰਾਤਾ ਨੇ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਸੁਪੁੱਤਰ ਹੈ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਤੀਜੇ ਲੱਗਦੇ ਨੇ ਸਤਿਗੁਰੂ ਦੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਜੀ ਬਾਬੇ ਲੱਗਦੇ ਆ ਤੇ ਬਾਬੇ ਦੀ ਥਾਂ ਤੇ ਲੱਗਣ ਵਾਲੇ ਸੋਧੀਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਜੀ ਬਕਾਲੇ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕਰ ਦਿੱਤਾ। ਇਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਇਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਭੌਤਿਕ ਸਰੀਰ ਰਾਤ ਨੂੰ 12 ਵਜੇ ਤੋਂ ਬਾਅਦ 1 ਘੜੀ ਬਾਅਦ ਵਿਚ ਮਾਤਾ ਜੀ ਦੀ ਗੋਦ ਵਿਚ ਸ਼ੀਸ ਰੱਖਿਆ ਹੋਇਆ। ਸਤਿਗੁਰੂ ਜੀ ਨੇ ਸਰੀਰ ਤਿਆਗਿਆ। ਉਧਰ ਜਿਹੜੀ ਗੁਰਤਾ ਗੱਦੀ ਦੀ ਜੋਤ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿਚ ਸੁਭਾਵਮਾਨ ਹੋ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 5 ਪੈਸੇ ਦੇ ਨਾਰੀਅਲ ਭਾਈ ਦਰਗਾਹ ਮੱਲ ਜੀ ਦੇ ਹੱਥ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਤੁਸੀਂ ਆਪ ਗੁਰਿਆਈ ਦਾ ਤਿਲਕ ਦੇਣ ਜਾਣਾ ਹੈ, ਸੰਗਤਾਂ ਸਮੇਤ ਨਾਰੀਅਲ 5 ਪੈਸੇ ਸਤਿਗੁਰੂ ਦੇ ਅੱਗੇ ਸਮਰਪਿਤ ਕਰਨੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਪਤ ਰੂਪ ਦੇ ਵਿਚ ਬਾਬੇ ਬਕਾਲੇ ਵਸੇ ਹੋਏ ਨੇ। ਇਧਰ ਬਾਬੇ ਬਕਾਲੇ ਦੀ ਧਰਤੀ ਤੇ ਗੁਰਸੰਗਤ ਦੇ ਹੋਰ ਸੋਢੀਆਂ ਨੇ ਜਦੋਂ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਚਨ ਹੋ ਗਿਆ, ਬਾਬਾ ਵਸੇ ਗ੍ਰਾਮ ਬਕਾਲੇ ਬਣ ਗੁਰ ਆਪ ਸੰਗਤ ਸੰਭਾਲੇ ਦੇ ਬਚਨ ਸੁਣ ਕੇ ਜਿਹੜੇ ਹੋਰ ਸੋਢੇ ਸੀ ਧੀਰ ਮੱਲ ਵਰਗੇ ਜਾਂ ਹੋਰ ਰਾਮ ਰਾਏ ਵਰਗੇ ਉਹ ਵੀ ਇੱਥੇ ਆ ਕੇ ਡੇਰੇ ਲਾਣ ਲਏ, ਮੰਜੀਆਂ ਲਾ ਲਈਆਂ ਨੇ, ਧੀਰ ਵੱਲ ਆਪਣੇ ਮਸੰਦ ਅੱਗੇ ਸੰਗਤਾਂ ਵੱਲ ਭੇਜਦਾ ਵੀ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸਾਡੇ ਕੋਲ ਹੈ, ਅਸੀਂ ਗੁਰੂ ਹਾਂ। ਮੈਂ ਸੰਖੇਪ ਵਿਚ ਬੇਨਤੀ ਕਰਾਂ, ਸੰਗਤਾਂ ਦੇ ਵਿਚ ਵਿਵਧਾ ਪੈ ਰਹੀ ਸੀ। ਇਧਰ ਕੌਤਕ ਵਰਤਿਆ ਮੱਖਣ ਸਾਹ ਲਵਾਣੇ ਵਾਲਾ ਸੂਰਤ ਦੀ ਬੰਦਰਗਾਹ ਤੇ ਗਾਰ ਦੇ ਵਿਚ ਰੇਤ ਦੇ ਵਿਚ ਇਸਦਾ ਜਹਾਜ਼ ਅੜਿਆ। ਸਾਰਿਆਂ ਨੇ ਮਲਾਹਾਂ ਨੇ ਆਪਣੇ ਆਪਣੇ ਇਸ ਨੂੰ ਅਰਾਧਿਆ ਪਰ ਕੋਈ ਬੋੜੀ ਨਾ ਹੋਈ। ਅਖੀਰ ਮੱਖਣ ਸਾਹ ਨੇ ਗੁਰਸੰਗਤ ਦੀ ਸਤਿਗੁਰੂ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਕਰਕੇ ਅਰਦਾਸ ਕੀਤੀ, ਦਸਵੰਧ ਭੇਟਾ ਸੁਖੀ 500 ਮੋਰ ਕਿ ਸਤਿਗੁਰੂ ਮੇਰਾ ਜਹਾਜ਼ ਬੇੜਾ ਬੰਨੇ ਲਾਓ, ਮੈਂ 500 ਮੋਹਰ ਤੁਹਾਡੇ ਅੱਗੇ ਭੇਟ ਕਰਾਂਗਾ। ਜਹਾਜ਼ ਗੰਨੇ ਲੱਗਿਆ ਮੱਖਣ ਸਾਹਿਬ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਿਵਾਰ ਸਮੇਤ ਆਇਆ ਪਰ ਅੱਗੇ ਆ ਕੇ ਦੇਖਿਆ ਕਿ ਇੱਥੇ ਤਾਂ ਇੱਕ ਗੁਰੂ ਨੇ 22 ਗੁਰੂ ਬੈਠੇ ਆ ਤੀਰਮਲ ਦੇ ਮਸੰਦ ਲੈ ਕੇ ਆਏ ਹੈ ਬਣ ਵਿੱਚ ਪਰਖ ਕਰਨ ਲਈ ਮੱਖਣ ਸਾਹਿਬ ਨੇ ਸੋਚ ਲਿਆ ਵੀ ਜਿਹੜਾ ਪੂਰਾ ਗੁਰੂ ਹੋਵੇਗਾ ਉਹ ਆਪਣੀ ਭੇਟਾ ਆਪ ਮੰਗ ਕੇ ਲੈ ਲਵੇਗਾ ਮੱਖਣ ਸਾਹਿਬ ਤੀਰਮਲ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਵੀ ਸਤਿਗੁਰੂ ਜੀ ਤੁਸੀਂ ਅੰਤਰ ਜਾਮੀ ਹੋ ਆਪਣੀ ਭੇਟਾ ਆਪ ਕਹਿ ਕੇ ਲੈ ਲਓ ਹੁਣ ਤੀਰਮਲ ਕਿਹੜਾ ਅੰਤਰ ਜਾਮੀ ਸੀ ਲੱਗਿਆ ਬਾਰ ਖੋਕ ਵਿੱਚ ਦੇਣ ਬੜੇ ਬਾਰ ਦਿੱਤੇ ਪਰ ਅੰਦਰੋਂ ਖਾਲੀ ਸੀ ਮੱਖਣ ਸਾਹਿਬ ਬੜਾ ਪਰੇਸ਼ਾਨ ਹੋਇਆ ਮੱਖਣ ਸਾਹਿਬ ਹੋਰ ਵੀ ਜਿਹੜੇ ਸੋਢੀ ਸਨ ਸਭ ਨੂੰ ਦੋ ਦੋ ਮੋਹਰਾਂ ਮੱਥਾ ਟੇਕ ਕੇ ਸ਼ਾਮ ਤੱਕ ਵਿਹਲਾ ਹੋਇਆ ਉੱਥੇ ਕੁਝ ਸਿਆਣੇ ਵੀ ਬੈਠੇ ਸਨ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਹਨ ਕਿਸੇ ਨੇ ਦੱਸਿਆ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਹੈ ਉਹ ਭੋਰੇ ਵਿੱਚ ਰਹਿੰਦੇ ਆ ਬਾਹਰ ਨਹੀਂ ਨਿਕਲਦੇ ਸਿਮਰਨ ਕਰਦੇ ਆ ਬੰਦਗੀ ਦੇ ਵਿੱਚ ਲੀਨ ਰਹਿੰਦੇ ਆ ਸਵੇਰ ਸ਼ਾਮ ਬਸ ਬਾਹਰ ਨਿਕਲਦੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਸੁਣਿਆ ਮੱਖਣ ਸਾਹਿਬ ਦੋ ਮੋਹਰਾਂ ਲੈ ਕੇ ਸਤਿਗੁਰੂ ਅੱਗੇ ਗਿਆ ਜਦੋਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗਿਆ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ ਹੱਸਣ ਦਾ ਕਾਰਨ ਪੁੱਛਿਆ ਮਹਾਰਾਜ ਕਹਿਣ ਲੱਗੇ ਮੱਖਣ ਸਾਹਿਬ ਸਾਨੂੰ ਮਾਇਆ ਦਾ ਕੋਈ ਲਾਲਚ ਨਹੀਂ ਹੈ ਪਰ ਹਾਂ ਤੈਨੂੰ ਦੱਸੇ ਬਿਨਾਂ ਤੈਨੂੰ ਯਕੀਨ ਨਹੀਂ ਆਉਣਾ ਤੂੰ ਜੋ ਮਨ ਵਿੱਚ ਕਿਹਾ ਜੋ ਭੇਟਾ ਤਾਂ ਸੁਖੀ ਹੈ ਅਰਦਾਸ ਕੀਤੀ ਹੈ ਦਸਵੰਧ ਉਹ 500 ਮੋਹਰ ਹੈ ਸਾਡੀ ਉਹ ਦੋ ਨਹੀਂ ਮਨ ਜਦੋਂ ਸਤਿਗੁਰੂ ਜੀ ਨੇ 500 ਮੋਹਰ ਮਨ ਦੀ ਬੁੱਧ ਕੇ ਕਿਹਾ ਤਾਂ 500 ਮੋਹਰ ਸਤਿਗੁਰੂ ਅੱਗੇ ਭੇਟਾ ਰੱਖ ਕੇ ਗਦ ਗਦ ਉੱਠੇ ਹੈ ਸਤਿਗੁਰੂ ਜੀ ਦਾ ਬਚਨ ਸੀ ਵੀ ਸਾਨੂੰ ਪ੍ਰਗਟ ਨਾ ਕਰੇ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੁੱਖ ਕਾਲਾ ਹੋਵੇਗਾ ਮੱਖਣ ਸਾਹਿਬ ਕਹਿੰਦੇ ਇਸ ਵੇਲੇ ਮਾਤਾ ਜੀ ਦੇ ਕੋਲ ਗਿਆ ਮਾਂ ਗੁਜਰੀ ਜੀ ਦੇ ਕੋਲ ਤਵੇ ਦੀ ਕਾਲਕ ਲੈ ਕੇ ਮੁੱਖ ਤੇ ਲਾ ਕੇ ਛੱਤ ਤੇ ਚੜ ਕੇ ਆਪ ਗੱਲ ਦਾ ਪਰਨਾ ਹੱਥ ਵਿੱਚ ਲੈ ਕੇ ਉੱਚੀ ਅਸਮਾਨ ਵਿੱਚ ਹਿਲਾ ਕੇ ਕਹਿ ਰਹੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਹੇ ਗੁਰਸਿੱਖੋ ਭੁੱਲੇ ਭਟਕਿਓ ਅੱਜ ਗੁਰੂ ਪੂਰਾ ਮਿਲ ਗਿਆ ਗੁਰੂ ਨਾਨਕ ਦਾ ਨਾਮ ਆ ਸਰੂਪ ਜਿਨ੍ਹਾਂ ਨੂੰ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਤਾ ਗੱਦੀ ਦਿੱਤੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਮਿਲ ਗਏ ਇਹਨਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਬਾਬਾ ਗੁਰਦਿੱਤਾ ਜੀ ਭਾਈ ਦਰਗਾਹੀ ਮੱਲ ਜੀ ਪੁੱਜ ਗਏ ਉਹਨਾਂ ਨੇ ਸਤਿਗੁਰੂ ਜੀ ਦਾ ਭੇਜਿਆ ਹੋਇਆ ਨਾਰੀਅਲ 5 ਪੈਸੇ ਗੁਰਾਈ ਦਾ ਤਿਲਕ ਦੇ ਕੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਅੱਜ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਅਤੇ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੋਤਾ ਗੱਦੀ ਦੇ ਸੁਭਾਏ ਮਾਣ ਹੋਣ ਦਾ ਦਿਹਾੜਾ ਹੈ ਸਤਿਗੁਰੂ ਮਹਾਰਾਜ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੋਹਰ ਭਰਿਆ ਹੱਥ ਰੱਖਣ ਦੇਸ਼ ਵਿਦੇਸ਼ ਅੰਦਰ ਦੁਨੀਆਂ ਦੇ ਕੋਨੇ ਕੋਨੇ ਵਿੱਚ ਹਰ ਸਿੱਖ ਸਤਿਗੁਰੂ ਜੀ ਦੇ ਇਹ ਦਿਹਾੜਿਆਂ ਨੂੰ ਮਨਾ ਰਿਹਾ ਹੈ ਸਤਿਗੁਰੂ ਸਭ ਦੀ ਭਾਵਨਾ ਲੇਖੇ ਲਾਉਣ ਸਿਰ ਤੇ ਮੇਰ ਭਰਿਆ ਹੱਥ ਰੱਖਣ ਆਓ ਜੋ ਸ਼ਬਦ ਦੀ ਵਿਚਾਰ ਹੈ ਪਾਵਨ ਫਰਮਾਨ ਦੀ ਵਿਚਾਰ ਸਰਵਣ ਕਰੀਏ ਜੀ
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ਤਿਲੰਗ ਰਾਜ ਅੰਦਰ ਭਗਤਾਂ ਬਾਣੀ ਪ੍ਰਾਰੰਭ ਹੋ ਰਹੀ ਹੈ ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਰੰਭ ਵਿੱਚ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਵਸਤੂ ਨਿਰਦੇਸ਼ ਮੰਗਲ ਅੰਕਿਤ ਕੀਤਾ ਇੱਕ ਅਦਵੈਤ ਸਰੂਪ ਓਅੰਕਾਰ ਸਰਵ ਦਾ ਪ੍ਰਕਾਸ਼ਕ ਸਤ ਤ੍ਰਈ ਕਾਲ ਆਵਾਦ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਭਾਵ ਇੱਕ ਦੀ ਪ੍ਰਾਪਤੀ ਸਤਿਗੁਰੂ ਕਿਰਪਾ ਨਾਲ ਹੁੰਦੀ
ਹੈ ਭਾਈ ਦਿਲ ਕਾ ਫਿਕਰ ਨਾ ਜਾਏ
ਭਗਤ ਕਬੀਰ ਜੀ ਕਹਿਣ ਲੱਗੇ ਭਾਈ ਵੇਦ ਜਿਹੜੇ ਚਾਰ ਵੇਦ ਨੇ ਰਿਗਵੇਦ ਜਗੁਰਵੇਦ ਸਾਮ ਵੇਦ ਤੇ ਅਥਰਵ ਵੇਦ ਕਤੇਬ ਮੁਸਲਮਾਨੀ ਮਤ ਦੀਆਂ ਚਾਰ ਕਤੇਬਾਂ ਨੇ ਤਾਂ ਵੇਦ ਅੰਗੀਰ ਜੰਬੂਰ ਤੇ ਕੁਰਾਨ ਇਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੜ੍ਹਨ ਦੇ ਨਾਲ ਦਿਲ ਕਾ ਫਿਕਰ ਨਾ ਜਾਵੇ। ਪ੍ਰਭੂ ਪ੍ਰਾਪਤੀ ਦਾ ਜਿਹੜਾ ਫਿਕਰ ਹੈ ਜੀਵਨ ਦੇ ਰਹਿੰਦਿਆਂ ਰਹਿੰਦਿਆਂ ਪ੍ਰਭੂ ਪ੍ਰਾਪਤੀ ਹੋਣੀ ਇਹਦੇ ਨਾਲ ਫਿਕਰ ਨਹੀਂ ਜਾਂਦਾ ਕਿਉਂਕਿ ਵੇਦਾਂ ਦੇ ਵਿੱਚ 1,00,000 ਸਲੋਕ ਸ਼ਰੁਤੀ ਹੈ 80,000 ਕਰਮ ਕਾਂਡ ਦਾ ਕਥਨ ਕਰਦੇ ਹੈ 16,000 ਉਪਾਸਨਾ ਦਾ ਕਥਨ ਕਰਦੇ ਹੈ ਤੇ 4,000 ਜਿਹੜਾ ਹੈ ਉਹ ਨਾਮ ਦਾ ਕਥਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਜਿਹੜੇ ਇਹ ਤੌਰੇਤ ਅੰਜੀਰ ਜੰਬੂਰ ਤੇ ਕੁਰਾਨ ਇਹ ਜਿਹੜੀਆਂ ਚਾਰੇ ਕਿਤਾਬਾਂ ਨੇ ਇਫਤਰਾ ਇਫਤਰਾ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਮੁਫਾਲਗਾ ਤੇ ਬਨਾਵਟ ਕੀਤਾ ਭਾਵ ਵੀ ਬਨਾਵਟੀ ਗੱਲਾਂ ਕਰਦੇ ਆ ਕਰਮ ਕਾਂਡ ਦੀਆਂ ਗੱਲਾਂ ਕਰਦੇ ਆ ਜਿਵੇਂ ਹੁਣ ਕੁਰਾਨ ਦੇ 3 ਸਪਾਰੇ ਦੇ ਵਿੱਚ ਜ਼ਿਕਰ ਆਇਆ ਕਿ ਜਿਹੜਾ ਮਨੁੱਖ ਇੱਥੇ ਬਲੀ ਦੇਵੇਗਾ ਉਹਨੂੰ 72 ਹੂਰਾਂ ਮਿਲਣਗੀਆਂ। ਬੜਾ ਲੰਮਾ ਵਿਸਥਾਰ ਦਾ ਸਮਾਂ ਸੀਮਤ ਸਮਾਂ ਤਕਰੀਬਨ ਪੂਰਾ ਹੋ ਚੱਲਿਆ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਇਹ ਝੂਠੀਆਂ ਲੋਭ ਲਾਲਚ ਦੀਆਂ ਜਿਹੜੀਆਂ ਬਨਾਵਟੀ ਗੱਲਾਂ ਨੇ ਇਹਨਾਂ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਇਹਨਾਂ ਨਾਲ ਜਿਹੜਾ ਸੰਸਾ ਪ੍ਰਾਪਤੀ ਦਾ ਉਹ ਪੂਰਾ ਨਹੀਂ ਹੁੰਦਾ।
ਦਮ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਖੁਦਾਏ।
ਸ਼ਰਨ ਵਿੱਚ ਆਏ ਮੁਲਾਣੇ ਨੂੰ ਅਤੇ ਪੰਡਿਤ ਨੂੰ ਭਗਤ ਕਬੀਰ ਜੀ ਕਹਿਣ ਲੱਗੇ ਟੁੱਕ ਦਮ ਕਰਾਰੀ ਜੋ ਕਰੋ ਦਮ ਸਾਹ ਨੂੰ ਟੁੱਕ ਦੇ ਕੇ ਕਰਾਰੀ ਜੋ ਕਰੋ। ਭਗਤ ਜੀ ਕਹਿੰਦੇ ਜਦੋਂ ਟਿਕਾਓਗੇ ਸੁਰਤ ਨੂੰ ਤਾਂ ਹਾਜ਼ਰ ਹਜ਼ੂਰ ਖੁਦਾਏ ਖੁਦਾ ਪਰਮੇਸ਼ਰ ਸਾਖਿਆਤ ਹੋ ਜਾਂਦਾ। ਜਦੋਂ ਕੋਈ ਸੁਰਤ ਨੂੰ ਰੋਕਦਾ ਮਨ ਟਿਕ ਜਾਂਦਾ ਮਨ ਦੀਆਂ ਵਾਸਨਾਵਾਂ ਮਨ ਦੇ ਫੁਰਨੇ ਟਿਕ ਜਾਂਦੇ ਆ ਸ਼ਾਂਤ ਹੋ ਜਾਂਦੇ ਆ ਉਹ ਸ਼ਾਂਤ ਵਿਰਤੀ ਭਗਤ ਜੀ ਆਪਣੀ ਅਵਸਥਾ ਕਹਿੰਦੇ ਭਾਈ ਉਦੋਂ ਪਰਮੇਸ਼ਰ ਪ੍ਰਗਟ ਪ੍ਰਤੱਖ ਹੋ ਜਾਂਦਾ।
ਖੋਜ ਦਿਲ ਹਰ ਰੋਜ
ਬੰਦੇ ਤੂੰ ਪਰਮੇਸ਼ਰ ਨੂੰ ਖੁਦਾ ਨੂੰ ਬਾਹਰ ਭਾਲਦਾ ਕਰਮ ਕਾਂਡਾਂ ਵਿੱਚ ਭਾਲਦਾ ਕੋਈ ਦਰਖਤਾਂ ਵਿੱਚ ਕੋਈ ਜਾਨਵਰਾਂ ਦੇ ਵਿੱਚ ਭਾਲਦਾ ਕੋਈ ਕਬਰਾਂ ਚ ਭਾਲਦਾ। ਭਗਤ ਜੀ ਕਹਿੰਦੇ ਭਾਈ ਦਿਲ ਮੈਂ ਖੋਜ ਦਿਲਾ ਦਿਲ ਖੋਜੋ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਮੁਕਾਮ ਹੈ ਘਰ ਹੈ ਉਹ ਤੇਰੇ ਦਿਲ ਵਿੱਚ ਹੈ ਤੇਰੇ ਹਿਰਦੇ ਵਿੱਚ ਹੈ ਉਹਨੂੰ ਦਿਲ ਵਿੱਚ ਖੋਜ।
ਫਿਰ ਪਰੇਸ਼ਾਨੀ ਮਾਹੇ
ਜਿੰਨਾ ਚਿਰ ਵੇਦਾਂ ਕਿਤਾਬਾਂ ਦੇ ਆਖੇ ਲਾ ਕੇ ਕਰਮ ਕਾਂਡ ਦੇ ਕਰਮ ਕਰੇਗਾ ਤੈਨੂੰ ਫਿਕਰ ਬਣਿਆ ਰਹਿਣਾ ਪਰੇਸ਼ਾਨ ਹੁੰਦਾ ਫਿਰੇਗਾ ਸਾਰੀ ਸਾਰੀ ਉਮਰ ਪੱਥਰਾਂ ਨੂੰ ਪੂਜਦਾ ਪਰ ਪ੍ਰਾਪਤੀ ਡੱਕਾ ਨਹੀਂ ਹੋਣੀ ਫਿਕਰ ਨਹੀਂ ਮਿਟਣਾ ਦਿਲ ਦਾ। ਭਗਤ ਜੀ ਕਹਿਣ ਲੱਗੇ ਬੰਦੇ ਖੋਜ ਦੇ ਲਾਰ ਰੋਜ ਰੋਜ਼ਾਨਾ ਸੁਰਤ ਨੂੰ ਇਕਾਗਰ ਕਰਕੇ ਉਹਦਾ ਸਿਮਰਨ ਕਰ ਉਹਦੀ ਜੇ ਖੋਜ ਅੰਦਰੋਂ ਦਿਲੋਂ ਕਰੇਗਾ ਫਿਰ ਨਾ ਫਿਰ ਪਰੇਸ਼ਾਨੀ ਮਾਏ ਫਿਰ ਤੈਨੂੰ ਪਰੇਸ਼ਾਨ ਨਹੀਂ ਹੋਣਾ ਪੈਣਾ।
ਇਹ ਜੋ ਦੁਨੀਆ ਸੇਹਰ ਮੇਲਾ
ਇਹ ਜਿਹੜੀ ਦੁਨੀਆ ਭਾਈ ਜਾਦੂਗਰ ਦੇ ਜਿਵੇਂ ਜਾਦੂਗਰ ਨੇ ਤਮਾਸ਼ਾ ਪਾਇਆ ਹੁੰਦਾ ਤਮਾਸ਼ੇ ਵਿੱਚ ਬੜਾ ਕੁਝ ਕਰਦਾ ਹੈ ਕਿਤੇ ਕਈ ਤਰ੍ਹਾਂ ਦੀ ਕਰੰਸੀ ਬਣਾ ਕੇ ਦਿਖਾ ਦਿੰਦਾ ਹੈ ਕਦੇ ਉਹ ਹੱਥ ਦੇ ਵਿੱਚ ਕਾਗਜ਼ ਤੋਂ ਕਬੂਤਰ ਬਣਾ ਦਿੰਦਾ ਹੈ ਕਦੇ ਕੁਝ ਕਦੇ ਕੁਝ ਐਵੇਂ ਹੀ ਉਹ ਪਰਮੇਸ਼ਰ ਵਾਹਿਗੁਰੂ ਦਾ ਇਹ ਸੰਸਾਰ ਸੁਪਨੇ ਦੀ ਨਿਆਈ ਹੈ ਬੱਦਲ ਦੀ ਨਿਆਈ ਹੈ ਧੂਏ ਦੀ ਨਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਤਮਾਸ਼ੇ ਦੀ ਤਰ੍ਹਾਂ ਹੈ ਜਿਵੇਂ ਉਹ ਤਮਾਸ਼ਵੀਨ ਜਾਦੂਗਰ ਤਮਾਸ਼ੇ ਨੂੰ ਸਮੇਟਦਾ ਮੁੜ ਕੇ ਹੱਥ ਵਿੱਚ ਆਉਣ ਵਾਲਾ ਕੋਈ ਨੀ ਜੇ ਕੋਈ ਕਹੇ ਵੀ ਜਾਦੂਗਰ ਤਾਂ ਨੋਟ ਬਣਾ ਲੈਂਦਾ ਫਿਰ ਤਾਂ ਉਹ ਆਪ ਹੀ ਨੋਟ ਛਾਪੀ ਜਾਵੇ ਜਦੋਂ ਬਾਅਦ ਵਿੱਚ ਉਹ ਤਮਾਸ਼ਾ ਪੂਰਾ ਕਰਦਾ ਅੰਗੂਠਾ ਲੈ ਕੇ ਫਿਰ ਲੋਕਾਂ ਤੋਂ ਮੰਗਦਾ। ਇਸ ਲਈ ਮਹਾਰਾਜ ਕਹਿੰਦੇ ਹੱਥ ਵਿੱਚ ਆਉਣ ਵਾਲਾ ਇਸ ਸੰਸਾਰ ਵਿੱਚ ਜੋ ਮਰਜ਼ੀ ਕਰ ਲਓ ਕੁਝ ਵੀ ਨਹੀਂ ਹੈ ਸੰਸਾਰ ਝੂਠਾ ਵਿਸ਼ਰਾਮ ਦੇ ਕਰਕੇ ਭਗਤ ਜੀ ਫਰਮਾਉਂਦੇ ਹਨ
ਲੋਕ ਪਾੜੇ ਪਾੜੇ ਖੁਸ਼ੀ ਹੋਏ
ਇਹ ਜਿਹੜੀਆਂ ਝੂਠੀਆਂ ਬਨਾਵਟੀ ਗੱਲਾਂ ਇਹਨਾਂ ਕਿਤਾਬਾਂ ਵਿੱਚ ਵੇਦਾਂ ਵਿੱਚ ਲਿਖੀਆਂ ਨੇ ਕਰਮ ਕਾਂਡ ਦੀਆਂ ਗੱਲਾਂ ਨੇ ਦਿਲ ਨੂੰ ਤਰਵਾਸ ਦੇਣ ਵਾਲੀਆਂ ਇਹਨੂੰ ਪੜ੍ਹ ਪੜ੍ਹ ਕੇ ਜਿਹੜੇ ਝੂਠੇ ਲੋਕ ਨੇ ਉਹ ਖੁਸ਼ ਹੋ ਰਹੇ ਆ ਵੀ ਸਾਡਾ ਧਰਮ ਵੱਡਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਕੋਲ ਆਏ ਸੀ ਨਾ ਕਹਿਣ ਲੱਗੇ ਸੀ ਮਹਾਰਾਜ ਦੱਸੋ ਵੀ ਹਿੰਦੂ ਵੱਡੇ ਆ ਕਿ ਮੁਸਲਮਾਨ ਵੱਡਾ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਭਾਈ ਸਿਵ ਅਮਲਾਂ ਵਾਜੋ ਦੋਨੋਂ ਰੋਈ ਜਿਹਦੇ ਕੋਲ ਸਿਵ ਅਮਲ ਨੇ ਉਹ ਵੱਡਾ ਹੈ, ਸਿਵ ਅਮਲਾਂ ਤੋਂ ਬਿਨਾਂ ਦੋਵੇਂ ਰੋ ਰਹੇ ਆ ਖਾਲੀ ਨੇ। ਇਸੇ ਤਰ੍ਹਾਂ ਭਗਤ ਜੀ ਦਾ ਉਪਦੇਸ਼ ਹੈ। ਭਗਤ ਜੀ ਕਹਿੰਦੇ ਜਿਹੜੇ ਝੂਠੇ ਲੋਕ ਗੱਲਾਂ ਪੜ੍ਹ ਪੜ੍ਹ ਕੇ ਖੁਸ਼ ਹੋ ਰਹੇ ਆ,
ਖਬਰ ਬਾਦ ਬੱਕਾ ਹੈ,
ਉਹ ਝੂਠੀਆਂ ਗੱਲਾਂ ਕਹਿੰਦੇ ਆ। ਜਿਵੇਂ ਆ ਪਿਛਲੇ ਦਿਨਾਂ ਦੇ ਵਿੱਚ ਇੰਟਰਨੈਟ ਤੇ ਇੱਕ ਮਲਾਣੇ ਦੀ ਪਾਕਿਸਤਾਨ ਦੇ ਵੀ ਇੱਕ ਵੀਡੀਓ ਵਾਇਰਲ ਹੋਈ। ਉਹ ਕਹਿੰਦਾ ਮੇਰੇ ਨਾਲ ਸਿੱਖ ਰਹਿੰਦੇ ਸੀ, ਕਹਿੰਦਾ ਉਹ ਦਸਤਾਰ ਧਾਰੀ ਕੇਸਾਂ ਧਾਰੀ ਸੀ, ਕਹਿੰਦਾ ਉਨ੍ਹਾਂ ਤੋਂ ਬੜੀ ਬਦਬੋ ਆਉਂਦੀ ਸੀ ਤੇ ਉਹਦੇ ਬੜੀ ਸ਼ੇਰੋ ਸ਼ਾਇਰੀ ਬੜੀਆਂ ਕਹਾਣੀਆਂ ਜਿਹੀਆਂ ਸਾਡੇ ਸਿੱਖ ਵੀ ਵਟਸਐਪ ਤੇ ਵਾਇਰਲ ਕਰਦੇ ਆ, ਉਹਨੂੰ ਬੜਾ ਚੰਗਾ ਸਮਝਦੇ ਸੀ। ਪਰ ਅਸਲੀਅਤ ਉਹਦੀ ਹੁਣ ਸਾਹਮਣੇ ਪ੍ਰਗਟ ਹੋਈ, ਉਹ ਸਿੱਖਾਂ ਦੇ ਬਾਰੇ ਕੀ ਸੋਚ ਰੱਖਦਾ। ਕਹਿੰਦਾ ਪਤਾ ਨੀ ਕਿ ਕੌਣ ਗੁਰੂ ਨਾਨਕ ਹੋਇਆ, ਗੁਰੂ ਨਾਨਕ ਬਾਰੇ ਬੋਲ ਰਿਹਾ ਉਹ। ਕਹਿੰਦਾ ਪਤਾ ਨੀ ਕੌਣ ਗੁਰੂ ਨਾਨਕ ਹੋਇਆ ਜਿਹਦੇ ਮਗਰ ਲੱਗ ਕੇ ਭੁੱਲੇ ਸਿੱਖ, ਕਹਿੰਦਾ ਕੇਸ ਰੱਖਦੇ ਆ, ਨਾ ਕੱਛਾਂ ਚੋਂ ਕੇਸ ਕਟਾਉਂਦੇ ਆ, ਕਹਿੰਦਾ ਨਾ ਸਿਰ ਦੇ ਕਟਾਉਂਦੇ ਆ, ਪਸੀਨੇ ਨਾਲ ਕਹਿੰਦਾ ਇਹਨਾਂ ਚ ਬਦਬੋ ਆਉਂਦੀ ਆ। ਦੱਸੋ ਹੁਣ ਆਪਾਂ ਇੱਥੇ ਸਵਾਨ ਦੀ ਗਿਣਤੀ ਚ ਬੈਠੇ ਆ, ਕਿਹਦੇ ਵਿੱਚੋਂ ਬਦਬੋ ਆਉਂਦੀ ਆ? ਇਹ ਕੇਸ ਗੁਰੂ ਦੀ ਮੋਹਰ ਨੇ। ਕੱਲ ਹੀ ਖਾਲਸਾ ਸਾਜਨਾ ਦਿਵਸ ਲੰਘਿਆ, ਗੁਰੂ ਨੇ ਆਪਣੇ ਕੇਸ ਸਭ ਤੋਂ ਪਿਆਰੇ ਕਹਿ ਕੇ ਪੀਰ ਬੁੱਧੂ ਸਾਹਿਬ ਨੂੰ ਦਿੱਤੇ, ਜਿਹੜੇ ਅੱਜ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸੁਸ਼ੋਭਿਤ ਨੇ। ਕਿਹੜਾ ਪੀਰ ਹੋਇਆ, ਕਿਹੜਾ ਫਕੀਰ ਹੋਇਆ, ਕਿਹੜਾ ਗੁਰਸੰਗਤ ਜੀ ਇੱਥੇ ਦੇਵਤਾ ਦੇਵੀ ਹੋਏ ਨੇ, ਕਿਤਨੇ ਵੀ ਅਵਤਾਰ ਹੋਏ, ਜਿਤਨੇ ਵੀ ਪੀਰ ਹੋਏ, ਉਹ ਸਭ ਦੇ ਸਭ ਕੇਸਾਂ ਧਾਰੀ ਹੋਏ ਨੇ। ਇਹ ਤਾਂ ਬਾਅਦ ਵਿੱਚ ਸਭ ਕੁਝ ਚੱਲਿਆ। ਦਸਮ ਗ੍ਰੰਥ ਸਾਹਿਬ ਦੇ ਵਿੱਚ ਇਹ ਦੱਸਿਆ ਗਿਆ ਵੀ ਕਿੱਥੋਂ ਇਹ ਕੇਸ ਕੱਟਣ ਦੀ ਰਵਾਇਤ ਸ਼ੁਰੂ ਹੋਈ ਹੈ, ਪ੍ਰੀਤੀ ਸ਼ੁਰੂ ਹੋਈ ਹੈ। ਪਹਿਲੇ ਤਾਂ ਸਭ ਕੇਸਾਂ ਧਾਰੀ ਸੀ, ਸਮਾਂ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਦੇ ਜਿਹੜੇ ਬੇਖਬਰ ਲੋਕ ਨੇ, ਖੁਦਾ ਤੋਂ ਹੀਣੇ ਨੇ, ਮੂਰਖ ਨੇ, ਉਹ ਝੂਠੀਆਂ ਗੱਲਾਂ ਬਾਦ ਬਕਾਏ, ਬਾਦ ਵਿਵਾਦ ਦੀਆਂ ਗੱਲਾਂ ਬਕਦੇ ਆ, ਬਕਾਈਆਂ ਮਾਰਦੇ ਨੇ, ਝੂਠ ਬੋਲਦੇ ਆ।
ਸੱਚ ਖਾਲਕ ਖਲਕ ਨਿਆਨੇ,
ਉਹ ਖਾਲਕ ਦਾ ਮਾਲਕ, ਜਿਹੜਾ ਖਲਕਤ ਦਾ ਮਾਲਕ ਖਾਲਕ ਪਰਮੇਸ਼ਰ ਹੈ, ਰੱਬ ਹੈ, ਉਹ ਮਾਰੇ ਕਹਿੰਦੇ ਹੱਕ ਸੱਚ, ਇੱਥੇ ਵੀ ਸੱਚ ਹੈ ਤੇ ਉੱਥੇ ਵੀ ਸੱਚ ਹੈ। ਨਿਆਣੇ ਉਹ ਆਪਣੀ ਖਲਕਤ ਦੇ ਵਿੱਚ ਹੀ ਹੈ, ਇਹ ਖਲਕਤ ਵਸਾ ਕੇ ਇਹ ਤੋਂ ਬਾਹਰ ਨਹੀਂ ਹੈ। ਜਿਵੇਂ ਮੂਰਤੀਕਾਰ ਮੂਰਤੀ ਬਣਾ ਕੇ ਉਹ ਤੋਂ ਵੱਖਰਾ ਹੁੰਦਾ, ਪਰ ਪਰਮੇਸ਼ਰ ਨੇ ਜੀਉ ਪਾਏ ਪਿੰਡ ਜੇ ਨਸਾਜਿਆ ਦਿੱਤਾ ਪਹਿਨਣ ਖਾਣ, ਇਹ ਸ੍ਰਿਸ਼ਟੀ ਸਾਜ ਕੇ ਤੇ ਵੱਖਰਾ ਨੀ, ਇਹਦੇ ਵਿੱਚ ਹੀ ਵਸਿਆ।
ਰਾਮ ਮੂਰਤੀ ਨਾ
ਕੋਈ ਕਾਲੇ ਰੰਗ ਦਾ ਨੀ ਹੈ, ਉਹਦਾ ਕੋਈ ਰੰਗ ਵੀ ਨੀ ਕਹਿ ਸਕਦਾ, ਰੂਪ ਨਾ ਦੇਖਣਾ ਰੰਗ ਕਿਸ ਤ੍ਰਿਗੁਣ ਤੇ ਪ੍ਰਾਪਤ ਹੈ, ਮੂਰਤ ਨਾ ਉਹਦੇ ਕੋਈ ਮੂਰਤੀ ਵੀ ਨਹੀਂ ਹੈ।
ਅਸਮਾਨ ਨਿਆਨੇ ਲਹੰਗ ਦਰੀਆ,
ਕਈ ਕਹਿੰਦੇ ਸੱਤਵੇਂ ਅਸਮਾਨ ਤੇ ਹੈ, ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਤਾਂ ਅੰਤਰਗਤ ਤੀਰਥ ਮਨ ਨਾਲ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਰਨਾ
ਕਰ ਦਨ ਬੂਦ,
ਅੰਤਰ ਮੁਖੀ ਬਿਰਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਨਾਮ ਰਸ ਦੇ ਵਿੱਚ ਇਸ਼ਨਾਨ ਕਰ,
ਫੱਕਰ ਦਾਲ ਮਿਲਾਈ ਚਸ਼ਮੇ
ਕਰ, ਫੱਕਰ, ਫੱਕਰ ਦਾ ਅਰਥ ਹੈ ਫਕੀਰ, ਜਿਵੇਂ ਫਕੀਰ ਦੇ ਲਾਏ ਚਸ਼ਮੇ ਵੈਰਾਗ ਤੇ ਵਿਵੇਕ ਦੇ ਮਨ ਤੇ ਬੁੱਧ ਰੂਪੀ ਦੋ ਨੇਤਰਾਂ ਦੇ ਉੱਪਰ ਵੈਰਾਗ ਤੇ ਵਿਵੇਕ ਦੇ ਚਸ਼ਮੇ ਹੁੰਦੇ ਆ, ਭਾਵ ਫਕੀਰ ਦੇ ਅੰਦਰ ਵੈਰਾਗ ਹੁੰਦਾ ਤੇ ਵਿਵੇਕ ਗਿਆਨ ਹੁੰਦਾ। ਇਵੇਂ ਮਹਾਰਾਜ ਕਹਿੰਦੇ ਜੇ ਤੂੰ ਖੁਦਾ ਨੂੰ ਦੇਖਣਾ ਚਾਹੁੰਦਾ ਹੈ, ਫਕਰਾਂ ਦੀ ਤਰ੍ਹਾਂ ਚਸ਼ਮੇ ਲਾ, ਐਨਕਾਂ ਲਾ, ਕਿਹੜੀਆਂ? ਵੈਰਾਗ ਦੀਆਂ, ਵਿਵੇਕ ਦੀਆਂ, ਇਹ ਚਸ਼ਮੇ ਲਾ।
ਮੌਜੂਦ
ਜਿਵੇਂ ਘੱਟ ਦਿਸਦਾ ਹੋਵੇ ਤਾਂ ਬੰਦਾ ਫਿਰ ਡਾਕਟਰ ਤੋਂ ਐਨਕ ਲਗਾਉਂਦਾ, ਫਿਰ ਉਹਨੂੰ ਸਾਫ਼ ਦਿਸਦਾ ਐਨਕ ਦੇ ਨਾਲ। ਇਵੇਂ ਮਹਾਰਾਜ ਕਹਿੰਦੇ ਫਕਰਾਂ ਦੀ ਨਾ ਹੀ ਨੀ, ਫਕਰਾਂ ਨੂੰ ਰੱਬ ਦਿਸਦਾ ਹੈ। ਜੇ ਤੂੰ ਦੇਖਣਾ ਚਾਹੁੰਦਾ ਫਕਰਾਂ ਵਾਲੀਆਂ ਐਨਕਾਂ ਚਸ਼ਮੇ ਲਾ ਲੈਣਾ, ਉਹ ਕਿਹੜੇ ਵੈਰਾਗ ਤੇ ਵਿਵੇਕ ਦੇ ਜਦੋਂ ਚਸ਼ਮੇ ਲਾਵੇਂਗਾ, ਜੈ ਤਹਾਂ ਮੌਜੂਦ ਤੈਨੂੰ ਹਰ ਥਾਂ, ਜੈ ਜਾ ਪੇਖੋ ਤੈ ਦੂਰ ਦਿਸੇਗਾ।
ਅੱਲਾਹ ਪਾਕੁਮ ਪਾਕ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਖੁਦਾ, ਉਹ ਅੱਲਾਹ, ਉਹ ਰੱਬ, ਉਹ ਵਾਹਿਗੁਰੂ ਪਾਕੁਮ ਪਾਕ ਹੈ, ਪਵਿੱਤਰ ਤੋਂ ਵੀ ਪਵਿੱਤਰ ਹੈ, ਬਖਸ਼ਿੰਦ ਹੈ।
ਕਰੂ ਜੀ ਦੂਸਰ
ਪੱਕਤਾ ਤਾਂ ਕਰੀਏ, ਮਹਾਰਾਜ ਕਹਿੰਦੇ ਜੇ ਕੋਈ ਦੂਸਰਾ ਕੋਈ ਹੋਵੇ, ਵੀ ਹਿੰਦੂ ਦਾ ਰੱਬ ਵੱਖਰਾ, ਮੁਸਲਮਾਨ ਦਾ ਖੁਦਾ ਵੱਖਰਾ, ਉਹ ਤਾਂ ਭੁਲੇਖੇ ਨੇ, ਭਰਮ ਹੈ, ਉਹਦਾ ਸਭ ਖੁਦਾ ਵੀ ਉਹੀ ਹੈ ਤੇ ਰੱਬ ਵੀ ਉਹੀ ਹੈ, ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ, ਬਲ ਅੱਲਾਹ ਨੂਰ ਪਾਇਆ ਕੁਦਰਤ ਕੀ ਸਭ ਬੰਦੇ ਉਹ ਰੱਬ ਇੱਕ ਹੀ ਹੈ।
ਪੀਰ ਕਰਮ ਕਰੀਮ ਕਾ
ਹਰ ਕਹਿੰਦੇ ਸਾਡੇ ਤੇ ਤਾਂ ਭਾਈ ਉਹ ਕਰੀਮ ਬਖਸ਼ਿੰਦ ਵਾਹਿਗੁਰੂ ਦਾ ਕਰਮ ਹੈ, ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ।
ਕਰ ਜਾਨ ਸੋਏ
ਪਾਤਸ਼ਾਹ ਜੀ ਕਹਿੰਦੇ ਭਾਈ ਉਹ ਜੋ ਕਰਦਾ ਉਹੀ ਜਾਣਦਾ, ਉਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਉਹੀ ਸ੍ਰਿਸ਼ਟੀ ਨੂੰ ਪਾਲਦਾ ਰਿਜਕ ਦੇ ਕਰਕੇ, ਉਹੀ ਸ੍ਰਿਸ਼ਟੀ ਦੀ ਫਿਰ ਲੈਤਾ ਵੀ ਕਰਦਾ ਹੈ। ਭਾਵ ਉਹ ਖੁਦਾ ਇੱਕ ਹੈ, ਉਹ ਖੁਦਾ ਦੇ ਵਿੱਚ ਕੋਈ ਵੰਡੀਆਂ ਨਹੀਂ ਪਾ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਵੰਡੀਆਂ ਪਾਉਣ ਵਾਲੇ ਨੇ ਉਹ ਬਾਗ ਬਕਾਹੇ ਉਹ ਬਕਵਾਸਾਂ ਕਰਦੇ ਆ, ਝੂਠ ਬੋਲਦੇ ਆ। ਆਓ ਸਤਿਗੁਰੂ ਮਹਾਰਾਜ ਨੇ ਜੋ ਲੜੀ ਵਾਰ ਆਨੰਦ ਸਾਹਿਬ ਦੀ 15ਵੀਂ ਪੌੜੀ ਬਖਸ਼ਿਸ਼ ਕੀਤੀ ਹੈ, ਵਿਚਾਰ ਸਰਵਣ ਕਰੀਏ।
ਜੋ ਤੂੰ ਚਲਾਏ ਹੈ ਤਿਵ ਚੱਲੇ ਸਵਾਮੀ।
ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਆ, ਇਹ ਸਵਾਮੀ ਮਾਲਕ ਵਾਹਿਗੁਰੂ ਜਿਵੇਂ ਤੂੰ ਸਾਨੂੰ ਜੀਵਾਂ ਨੂੰ ਚਲਾਉਂਦਾ ਉਵੇਂ ਅਸੀਂ ਚੱਲਦੇ ਹਾਂ। ਤੇਰੇ ਹੁਕਮ ਦੇ ਵਿਚ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਗਾਣੇ ਤਹਾਂ ਖਾਣੇ ਨਾਨਕ ਸੱਚ ਵੇ। ਵਾਹਿਗੁਰੂ ਸਾਡੇ ਰਿਜਕ ਦੀ ਤਾਰ ਤੇਰੇ ਹੱਥ ਵਿਚ ਹੈ, ਇਸੇ ਕਰਕੇ ਤੈਨੂੰ ਕਰਤਾਰ ਕਹਿੰਦੇ ਹੈ। ਜਿਵੇਂ ਤੂੰ ਸਾਨੂੰ ਜੀਵਾਂ ਨੂੰ ਚਲਾਉਣਾ ਉਵੇਂ ਅਸੀਂ ਚੱਲਦੇ
ਆ। ਜਾਣਾ ਗੁਣ ਤੇਰੇ
ਅਸੀਂ ਗੁਣਾਂ ਨੂੰ ਕੀ ਜਾਣ ਸਕਦੇ ਹਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਰੇ ਗੁਣੀ ਨਿਧਾਨਾ ਤੇਰੇ ਗੁਣਾਂ ਨੂੰ ਸਮੱਗਰ ਨਹੀਂ ਜਾਣ ਸਕਦੇ।
ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ।
ਵਾਹਿਗੁਰੂ ਜਿੰਨਾ ਨੂੰ ਤੂੰ ਆਪ ਮਾਰਗ ਤੇ ਆਪਣੇ ਤੇ ਪਾਉਣਾ ਚਾਹੁੰਦਾ, ਢੁੱਲੇ ਮਾਰਗ ਜਿਵੇਂ ਮਿਟਾਇਆ ਐਸਾ ਗੁਰ ਬੜ ਭਾਗੀ ਪਾਇਆ। ਜਿਵੇਂ ਤੁਸੀਂ ਭਾਗਾਂ ਵਾਲੇ ਗੁਰੂ ਨਾਨਕ ਦੇ ਮਾਰਗ ਤੇ ਚੱਲ ਰਹੇ ਹੋ, ਲੱਖਾਂ ਲੋਕ ਐਸੇ ਜਿਹੜੇ ਮਾਰਗ ਤੇ ਭਟਕੇ ਹੋਏ ਨੇ ਭੁੱਲੇ ਹੋਏ ਨੇ, ਐਸੇ ਅੱਜ ਵੀ ਲੋਕ ਨੇ ਭੁੱਲੇ ਭਟਕੇ ਗੁਰੂ ਨਾਨਕ ਦੇ ਰਾਹ ਤੇ ਆ ਕੇ ਮੁੜ ਕੇ ਕੋਈ ਸਕੂਲਾਂ ਦੀਆਂ ਫੀਸਾਂ ਪਿੱਛੇ, ਕੋਈ ਥੋੜੇ ਜਿਹੇ ਲਾਲਚ ਪਿੱਛੇ, ਕੋਈ ਚਾਰ ਇੱਟਾਂ ਦੇ ਲਾਲਚ ਪਿੱਛੇ ਗੁਰੂ ਨਾਨਕ ਦਾ ਧਰਮ ਛੱਡ ਕੇ ਹੋਰ ਧਰਮਾਂ ਨੂੰ ਮੰਨ ਰਹੇ ਹੈ। ਉੱਥੇ ਤੁਹਾਨੂੰ ਇੱਕ ਸ਼ਹੀਦ ਮਿਲੇ, ਇੱਥੇ ਪੈਰ ਪੈਰ ਤੇ ਸ਼ਹੀਦ, ਇੱਥੇ ਤਾਂ ਸਾਰਾ ਇਤਿਹਾਸ ਸ਼ਹੀਦਾਂ ਨਾਲ ਭਰਿਆ ਹੋਇਆ। ਇੱਥੇ ਅਰਦਾਸ ਕਰਾਂਗੇ ਉਹਦੀ ਦਰਗਾਹ ਚ ਸੁਣੀ ਜਾਂਦੀ ਹੈ, ਉੱਥੇ ਪ੍ਰੇਰਨਾ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ, ਝੂਠ ਫਰੇਬ ਵੇਚਿਆ ਜਾ ਰਿਹਾ। ਸਾਵਧਾਨ ਹੋਈਏ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਜਿਵੇਂ ਜੀਵਾਂ ਨੂੰ ਚਲਾਉਂਦਾ ਹੈ, ਜਿਨ੍ਹਾਂ ਨੂੰ ਆਪਣੇ ਮਾਰਗ ਤੇ ਪਾਉਂਦਾ ਉਹ ਤੇਰੇ ਮਾਰਗ ਤੇ ਚੱਲਦੇ ਆ।
ਕਿਰਪਾ ਜਿਨ ਨਾਮ ਲਾਏ ਹੀ
ਉਹਨਾਂ ਤੇ ਕਿਰਪਾ ਕਰਕੇ ਹੀ ਵਾਹਿਗੁਰੂ ਤੂੰ ਆਪਣੇ ਨਾਮ ਵਿੱਚ ਲਾ ਲੈਣਾ
ਹਰ ਹਰ ਸਦਾ ਤੇ ਆਵੇ ਹੀ।
ਉਹੀ ਵਾਹਿਗੁਰੂ ਵਾਹਿਗੁਰੂ ਤੇ ਆਉਂਦੇ ਆ ਜਿਨ੍ਹਾਂ ਤੇ ਉਹ ਕਿਰਪਾ ਕਰਦਾ, ਕਰ ਕਿਰਪਾ ਜਿਨ ਨਾਮ ਲਾਏ ਜਿਨ੍ਹਾਂ ਤੇ ਕਿਰਪਾ ਕਰਕੇ ਤੂੰ ਨਾਮ ਵਿੱਚ ਜਿਨ੍ਹਾਂ ਨੂੰ ਲਾ ਲਿਆ।
ਕਥਾ ਸੁਣਾਏ ਹੈ ਆਪਣੀ
ਵਾਹਿਗੁਰੂ ਜੀ ਨੂੰ ਤੂੰ ਆਪਣੀ ਪ੍ਰਾਪਤੀ ਦੀ ਕਥਾ, ਜਿਸ ਨੂੰ ਤੂੰ ਆਪਣੇ ਗੁਣਾਂ ਦੀ ਕਥਾ ਸੁਣਾਉਂਦਾ
ਦੁਆਰੇ ਸੁਖ ਪਾਵੇ ਹੀ।
ਤੁਹਾਡੇ ਸੰਗਤਾਂ ਵਾਂਗੂ ਭਾਗਾਂ ਵਾਲੇ ਗੁਰੂ ਦੇ ਦੁਆਰੇ ਤੇ ਕਥਾ ਸੁਣ ਕੇ ਸੁੱਖ ਪਾਉਂਦੇ ਆ, ਗੁਰਦੁਆਰਾ ਸੁੱਖ ਪਾਵੇ। ਤਾਂ ਹੀ ਮਹਾਰਾਜ ਨੇ ਹੁਕਮ ਕੀਤਾ ਕਿ ਗੁਰਸਿੱਖ ਜਿਹੜਾ ਅੰਮ੍ਰਿਤ ਵੇਲੇ ਸੰਧਿਆ ਵੇਲੇ ਦੋਵੇਂ ਭਗਤ ਸੰਗਤ ਦੀ ਹਾਜ਼ਰੀ ਭਰਦਾ, ਕਥਾ ਤੇ ਕੀਰਤਨ ਦੋਵਾਂ ਚੋਂ ਇੱਕ ਜਿਹੜਾ ਸੁਣਦਾ ਸੋ ਸਿੱਖ ਅਮਰਾ ਪੁਰੀ ਕੋ ਜਾਏ। ਭਾਈ ਨੰਦ ਲਾਲ ਜੀ ਕਹਿੰਦੇ ਨੇਚੇ ਕਰਕੇ ਸੱਚਖੰਡ ਜਾਂਦਾ
ਨਾਨਕ ਸੱਚੇ ਸਾਹਿਬ।
ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾ ਕਰਕੇ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਆ ਇਹ ਸੱਚੇ ਮੇਰੇ ਮਾਲਕ
ਭਾਵੇ ਤਿਵੇ ਚਲਾਵੇ ਹੀ।
ਜਿਵੇਂ ਤੈਨੂੰ ਪਾਉਂਦਾ ਉਵੇਂ ਸਾਨੂੰ ਜੀ ਜਨਤਾ ਨੂੰ ਤੂੰ ਸਾਰਿਆਂ ਨੂੰ ਚਲਾਉਂਦਾ ਹੈ, ਤੇਰੇ ਹੁਕਮ ਵਿੱਚ ਅਸੀਂ ਚੱਲਦੇ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਚਾਰਨ ਕੀਤੇ ਹੋਏ ਆਨੰਦ ਸਾਹਿਬ ਦੀ 15ਵੀਂ ਪੌੜੀ ਦੀ ਵਿਚਾਰ ਆਪ ਸੰਗਤਾਂ ਨੂੰ ਸਰਵਣ ਕੀਤੇ ਸਮੁੱਚੇ ਵਿਚਾਰ ਕਰਦੇ ਹਾਂ, ਅਨੰਤ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ ਲੈਣਾ ਵੀ
ਇਸ ਨੂੰ ਕਥਾ ਸੁਣਾ।